जुगो जुग अटल गुर शब्दावतार दस पातशाहियां दी आत्मक जागदी जोत धन धन श्री गुरु ग्रंथ साहिब सचे पातशाह जी महाराज जी दे पवित्र पावन चरणा कमलां च नौवें पातशाह श्री गुरु तेग बहादुर साहिब जी महाराज जी दे पवित्र पावन चरण चो प्राप्त इतिहासक स्थान ते हाजरियां भर रही सतगुरां दे परम प्यार च परोती हुई गुरु रंग तिरंगी हुई गुरु का खास रूप गुरु खालसा सात संगत वड्डे भाग हन नेता प्रति गुरु चरणा विच हाजरियां भर के सतगुरां दा पावन पवित्र इतिहास बहुत ही श्रद्धा भावना अदब ते सत्कार सहित सरवण कर रहे हो। कलगीधर पातशाह जी महाराज जी ने जिस वक्त मसंद प्रथा बंद कर दिती तो मसंद जिस वेले तंग होए ते माता गुजरी जी नूं आके बेनती करन लगे, माता जी जे मसंद प्रथा बंद हो जाएगी तो गुरु घर का खर्चा किवें चलेगा, बहुत सारे काम जिहड़े ने गुरु घर दे वो सहजे सहजे घट रहे ने, इस करके तुसी गुरु जी नूं समझाओ कि दोबारा मसंद प्रथा नूं शुरू करन। असी संगत दे घरां विचों जा के माया उगरा के लियाईए, उहदे नाल गुरु घर का खर्चा जिहड़ा है वह खुला चलेगा। मसंदां दे बार बार कहण ते माता जी ने सतगुरां नूं जिस वेले बचन कहे, कलगीधर पातशाह जी महाराज जी ने माता नूं वरज दिता, आख्या माता ये मसंद खोटे ने, इन्हां तों मैं अपनी संगत नूं सिखां नूं सुतंत्र कर दिता है, हुण दोबारा इन्हां मसंदां दी गुलामी थले मैं अपने सिखां नूं नहीं पाउणा। तो मसंदां नूं जवाब दे दिता पर मसंदां दी कोई पेश नहीं गई। उधर पहाड़ी राजे दिल्ली दे नवाब कोल जा के बादशाह कोल जा के पुकारा करके सैदे खां नाम दे एक वड्डे पठान नूं नाल लै के सवा लख फौज लै के दिल्लियों चढ़ा के लियाए गुरु साहब जी ते, कि गुरु साहब जी नाल जंग करके महाराज जी नूं जंग दे मैदान च जां मार मुकाईए जां फिर उहनां नूं जंग दे मैदान विचों अपने उस नगर श्री आनंदपुर साहब चों कढ दईए। ये सोच लै के पहाड़ी राजिआं ने दिल्ली दे नवाब नूं पैसे देने भी कीते, होर सारे धन दा लालच भी दिता, सवा लख फौज लै के लियाए चढ़ा के। औरंगजेब आप दक्षण दिशा विच सी, उहने हुक्म कीता ते ये सारी फौज चल के कुरुक्षेत्र आ पहुंची। अथनेसर इत्थे सारी फौज पहुंच गई है। उधर कलगीधर पातशाह जी महाराज जी ताई सुनेहा मिल रहा है कि महाराज जी तैयारी कर लो, दुश्मन की फौज आ पहुंची है। ते जिवें सतगुरु सच्चे पातशाह जी महाराज जी अगों फौज की तैयारी कर रहे ने, आओ मन बिरतियां एकागर करिए, सतगुरां दे चरणा कमलां दा ध्यान अपने हिरदयां च धारण करदे होए आखिए जी सतनाम श्री
वाहे गुरु साहिब जी,
सतनाम श्री
वाहे गुरु साहिब जी, दोहरा खान पान कर सुपत पे अर्ध गई जब रात।
इधर जदों फौज कुरुक्षेत्र आ पहुंची, खान पान करके कुरुक्षेत्र इन्होंने डेरा किया ते अद्धी को रात का समा जिस वेले बतीत होया,
सिख थनेसर ते गयो कही पहुंच के बात।
एक सिख थनेसर तो चल पिया, जदों नूं पता लगा कि फौज गुरु साहब ते चढ़ के जा रही है, तो उन्हें अपना फर्ज समझिया, करतब समझिया कि मैं जाके गुरु घर पहला इन्हां दे जाण तो खबर सुना दें, पहला जाके दस दें कि पिछे फौज आ रही है। तो एक सिख बड़ी छेती नाल काली नाल थनेसर तो चल के श्री आनंदपुर साहब आके पहुंचया है।
चौपाई चौकीदार सिंह जो खरे।
अमृत वेले दे समय ए सिख आनंदपुर साहब आया, हाले अमृत वेला होण ही वाला सी। एक चौकीदार पहरे ते खड़ा सी, पहरे ते पहरे बरदार हाथ विच बरछा फड़ी खड़ा सी चौकी दे उत्ते।
तिनके संग कैन इम करे।
जिहड़ा सिख कुरुक्षेत्र तो खबर लैके आया फौज दी, ए आके उस चौकीदार नूं मिलिया, ओनू मिल के ने सारा सुनेहा दिता।
सैदे खान पठान चढ़ आवा।
कहण लगा जी सैदे खान पठान चढ़ के आया दिल्ली तो, सवा लख फौज अपने नाल लैके आया, बड़ा बड़ा दल है, बड़िया बड़िया फौजा ने, सैदे खां चल के आया है।
डेरा जबे थनेसर पावा।
थनेसर दे विच यानी कि कुरुक्षेत्र दे विच डेरा कीता, ओ कुरुक्षेत्र पहुंचया होया, उथे आके उन्हें अपना डेरा पाया है।
मैं तब सुनी लरन को चलियो।
उथे मैनू ए खबर दा पता लगा भी ए जड़ी फौज है कुरुक्षेत्र उतरी हुई है, कलमलाट कर रही है फौज, इन्नी बहुत ज्यादा गिनती दी फौज है, और ए सारी फौज गुरु कलगीधर जी नाल लड़न वास्ते जा रही है, ए सारे दसवें पातशाह नाल लड़न वास्ते जा रहे ने। ਇਹ ਖਬਰ ਜਿਸ ਵੇਲੇ ਮੈਂ ਆਪਣੇ ਕੰਨੀ ਸੁਣੀ।
ਦਲ ਕੋ ਇੱਕ ਨਰ ਭੇਤੀ ਮਿਲਿਓ।
ਮੈਨੂੰ ਫੌਜ ਦਾ ਇੱਕ ਭੇਤੀ ਬੰਦਾ ਮਿਲ ਗਿਆ, ਉਸੀ ਫੌਜ ਦੇ ਵਿੱਚ ਵਿਚਰਨ ਵਾਲਾ ਜਿਹੜਾ ਉਹ ਫੌਜ ਚੜ੍ਹ ਕੇ ਆਈ ਹੈ, ਉਸ ਫੌਜ ਦਾ ਇੱਕ ਭੇਤੀ ਬੰਦਾ ਮੈਨੂੰ ਮਿਲਿਆ।
ਤਬ ਹੀ ਤਜਪੁਰ ਕੋ ਮੈਂ ਤਾਇਓ।
ਉਹਦੇ ਕੋਲੋਂ ਮੈਂ ਕਿਤੇ ਪੁੱਛ ਲਿਆ ਵੀ ਇਹ ਦਲ ਕਿੱਧਰ ਜਾ ਰਿਹਾ, ਇਹ ਫੌਜਾਂ ਕਿੱਧਰ ਜਾ ਰਹੀਆਂ ਨੇ, ਤੇ ਉਹਨੇ ਦੱਸਿਆ ਕਿ ਫੌਜ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਆਨੰਦਪੁਰ ਸਾਹਿਬ ਹਮਲਾ ਕਰਨ ਜਾ ਰਹੀ ਹੈ, ਇਹ ਫੌਜ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਲੜਨ ਵਾਸਤੇ ਜਾ ਰਹੀ ਹੈ। ਤੇ ਜਿਸ ਵਕਤ ਮੈਂ ਉਹਦੇ ਕੋਲੋਂ ਇਹ ਸੁੱਧ ਸੁਣੀ, ਇਹ ਖਬਰ ਸੁਣੀ, ਤੇ ਉਸੇ ਵਕਤ ਮੈਂ ਸਤਿਗੁਰੂ ਜੀ ਨੂੰ ਖਬਰ ਦੇਣ ਵਾਸਤੇ ਇੱਥੇ ਚੱਲ ਕੇ ਆਇਆ ਹਾਂ।
ਬੜੇ ਵੇਗ ਤੇ ਇਤ ਲੱਗ ਆਇਓ।
ਬੜੇ ਵੇਗ ਨਾਲ, ਬੜੀ ਤੇਜ਼ੀ ਨਾਲ, ਜਿੰਨਾ ਵੀ ਤੇਜ਼ੀ ਹੋ ਸਕੀ ਹੈ, ਮੈਂ ਕਾਹਲੀ ਨਾਲ ਪੰਧ ਮੁਕਾ ਕੇ ਇੱਥੇ ਪਹੁੰਚਿਆ ਹਾਂ।
ਸੁਧ ਗੁਰੂ ਕੋ ਦਿਓ ਸਕਲ ਸੁਣਾਈ।
ਇਹ ਚੌਂਕੀਦਾਰ ਜੀ, ਸੇਵਾਦਾਰ ਜੀ, ਗੁਰੂ ਸਾਹਿਬ ਜੀ ਨੂੰ ਕਿਸੇ ਤਰੀਕੇ ਖਬਰ ਦਿਓ। ਹਾਲਾਂਕਿ ਰਾਤ ਦਾ ਸਮਾਂ, ਸਤਿਗੁਰੂ ਜੀ ਆਰਾਮ ਕਰਦੇ ਹੋਣਗੇ, ਪਰ ਫਿਰ ਵੀ ਆਪਾਂ ਨੂੰ ਇਹ ਖਬਰ ਤਾਂ ਦੇਣੀ ਪਵੇਗੀ, ਕਿਉਂਕਿ ਦੁਸ਼ਮਣਾਂ ਦੀ ਫੌਜ ਅੱਜ ਦਿਨ ਚੜ੍ਹਦਿਆਂ ਤੱਕ ਇੱਥੇ ਪਹੁੰਚ ਜਾਵੇਗੀ।
ਸਵਧਾਨੀ ਵਿਦ ਕਰੇ ਲੜਾਈ।
ਸਤਿਗੁਰੂ ਜੀ ਨੂੰ ਖਬਰ ਦੇ ਦੇਈਏ, ਮਹਾਰਾਜ ਜੀ ਨੂੰ ਸੁਨੇਹਾ ਦੇ ਦੇਈਏ, ਤਾਂ ਜੋ ਅੱਗੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਪੂਰੀ ਸਾਵਧਾਨੀ ਕਰ ਲੈਣ, ਲੜਨ ਵਾਸਤੇ ਆਪਣੀਆਂ ਫੌਜਾਂ ਤਿਆਰ ਕਰ ਲੈਣ।
ਮੁਗਲ ਪਠਾਨ ਸਵਾ ਲੱਖ ਆਵਾ।
ਫੌਜ ਥੋੜੀ ਨਹੀਂ ਆ ਰਹੀ, ਜੇ ਥੋੜੀ ਹੁੰਦੀ ਤੇ ਸ਼ਾਇਦ ਇੰਨਾ ਫਿਕਰ ਨਾ ਹੁੰਦਾ, ਪਰ ਇਸ ਵੇਲੇ ਮੁਗਲਾਂ ਦੀ ਜਿਹੜੀ ਫੌਜ ਹੈ, ਇਹਨਾਂ ਤੁਰਕਾਂ ਦੀ ਜਿਹੜੀ ਫੌਜ ਹੈ, ਤਕਰੀਬਨ 1.25 ਲੱਖ ਦੇ ਨੇੜੇ ਗਿਣਤੀ ਆ ਉਹਨਾਂ ਫੌਜਾਂ ਦੀ, 1.25 ਲੱਖ ਦੀ ਗਿਣਤੀ ਦੀ ਫੌਜ ਚੜ੍ਹ ਕੇ ਆ ਰਹੀ ਹੈ।
ਮਹਿਦ ਜੰਗ ਕੋ ਸੰਗ ਬਨਾਵਾ।
ਬੜਾ ਵੱਡਾ ਭਾਰੀ ਜੰਗ ਮਚੇਗਾ, ਬਹੁਤ ਜ਼ਿਆਦਾ ਭਾਰੀ ਘਮਾਸਾਨ ਜੰਗ ਹੋਵੇਗਾ।
ਪਹੁੰਚੇ ਆਨ ਆਨੰਦਪੁਰ ਕਾਲੀ।
ਕੱਲ ਨੂੰ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਤੱਕ ਆ ਪਹੁੰਚਣਾ ਹੈ, ਬਸ ਹੁਣ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਕੁਰੂਕਸ਼ੇਤਰ ਤੋਂ, ਇੱਕ ਅੱਧੀ ਰਾਤ ਹੀ ਹੋਰ ਭਾਵੇਂ ਉਹਨਾਂ ਨੂੰ ਰਸਤੇ ਚ ਬਤੀਤ ਕਰਨੀ ਪਵੇ, ਕੱਲ ਤੱਕ ਦੁਸ਼ਮਣਾਂ ਦੀ ਫੌਜ ਇੱਥੇ ਆ ਪਹੁੰਚੇਗੀ।
ਸੁਧ ਦੈਬੇ ਹਿਤੇ ਆਏ ਉਤਾਲੀ।
ਇਸ ਕਰਕੇ ਮੈਂ ਸਤਿਗੁਰੂ ਜੀ ਨੂੰ ਖਬਰ ਦੇਣ ਵਾਸਤੇ ਸੁਧ ਦੇਣ ਵਾਸਤੇ ਬੜੀ ਛੇਤੀ ਨਾਲ, ਉਤਾਲੀ ਦਾ ਮਤਲਬ ਹੁੰਦਾ ਕਾਹਲੀ ਨਾਲ, ਬੜੀ ਕਾਹਲੀ ਨਾਲ ਛੇਤੀ ਨਾਲ ਚੱਲ ਕੇ ਮੈਂ ਗੁਰੂ ਸਾਹਿਬ ਕੋਲ ਆਇਆ ਮਹਾਰਾਜ ਜੀ ਨੂੰ ਖਬਰ ਦੇਣ ਵਾਸਤੇ।
ਤਬ ਸਤ ਗੁਰ ਕਰ ਸੋਚ ਸ਼ਨਾਨਾ।
ਉਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਸ਼ਨਾਨ ਕੀਤਾ, ਅੰਮ੍ਰਿਤ ਵੇਲੇ ਦਾ ਸਮਾਂ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਸ਼ਨਾਨ ਕੀਤਾ ਹੈ।
ਬੈਠੇ ਆਏ ਸੋ ਲੱਗਿਓ ਦੀਵਾਨਾ।
ਮਹਾਰਾਜ ਜੀ ਆ ਕੇ ਬੈਠ ਗਏ, ਖਬਰ ਮਿਲ ਗਈ ਕਿ ਫੌਜ ਆ ਗਈ ਹੈ ਦੁਸ਼ਮਣਾਂ ਦੀ। ਸੈਦੇ ਖਾਂ ਨਾਮ ਦਾ ਇੱਕ ਜਰਨੈਲ 125,000 ਫੌਜ ਆਪਣੇ ਨਾਲ ਲੈ ਕੇ ਆਇਆ ਚੜਾ ਕੇ। ਤੋ ਸਤਿਗੁਰੂ ਜੀ ਨੇ ਦੀਵਾਨ ਸਜਾ ਦਿੱਤਾ, ਜਿੰਨੇ ਮੁਖੀ ਸਿੰਘ ਸਨ। ਮਹਾਰਾਜ ਜੀ ਨੇ ਸਾਰੇ ਸਿੰਘਾਂ ਨੂੰ ਸੱਦਾ ਭੇਜ ਦਿੱਤਾ, ਸਾਰੇ ਸਿੰਘ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਦੀਵਾਨ ਦੇ ਵਿੱਚ ਆ ਪਹੁੰਚੇ।
ਅਖਲ ਖਾਲਸਾ ਜਬ ਚੱਲ ਆਇਓ।
ਸਾਰਾ ਖਾਲਸਾ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਪਹੁੰਚਿਆ, ਸਾਰੇ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆ ਪਹੁੰਚੇ ਹਨ।
ਸ਼੍ਰੀ ਕਲਗੀਧਰ ਤਬੇ ਅਲਾਇਓ।
ਜਦੋਂ ਸਾਰਾ ਖਾਲਸਾ ਮਹਾਰਾਜ ਜੀ ਦੀ ਸਭਾ ਵਿੱਚ ਦੀਵਾਨ ਵਿੱਚ ਆ ਗਿਆ, ਤੋ ਉਸ ਵਕਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ। ਮਹਾਰਾਜ ਜੀ ਕਹਿਣ ਲੱਗੇ,
ਸੈਨਾ ਸਿੰਘਨ ਕੀ ਅਬਸਾਰੀ।
ਮਹਾਰਾਜ ਜੀ ਕਹਿੰਦੇ, ਭਾਈ ਹੁਣ ਜਿੰਨੀ ਸੰਗਤ ਹੈ, ਜਿੰਨੀ ਸੈਨਾ ਹੈ ਸਿੰਘਾਂ ਦੀ, ਜਿੰਨੀਆਂ ਵੀ ਫੌਜਾਂ ਹਨ ਇਸ ਵੇਲੇ ਸਿੰਘਾਂ ਦੀਆਂ,
ਅਹੈ ਪੰਚ ਸੈ ਲੇਹੋ ਵਿਚਾਰੀ।
ਉਹ ਇਸ ਵਕਤ ਜਿਹੜੀ ਸਿੰਘਾਂ ਦੀ ਗਿਣਤੀ ਆ ਉਹ ਕੇਵਲ 500 ਹੈ। ਉਧਰ ਦੁਸ਼ਮਣ 125,000 ਤੇ ਇਧਰ ਸਿੰਘਾਂ ਦੀ ਗਿਣਤੀ ਉਸ ਵੇਲੇ 500 ਹੈ। ਕਲਗੀਧਰ ਜੀ ਕਹਿੰਦੇ, ਭਾਈ ਇਸ ਵੇਲੇ ਜਿਹੜੇ ਸਿੰਘ ਨੇ ਉਹ ਥੋੜੀ ਗਿਣਤੀ ਚ ਨੇ ਆਪਣੇ ਕੋਲ, ਕੇਵਲ 500 ਸਿੰਘਾਂ ਦਾ ਜਥਾ ਹੈ।
ਨਿਜ ਨਿਜ ਸਦਨ ਬ੍ਰਿੰਦ ਹੀ ਗਏ।
ਕੀ ਕਾਰਨ ਸੀ ਵੀ ਇੰਨੇ ਥੋੜੇ ਸਿੰਘ ਨੇ? ਕਿਉਂਕਿ ਬਹੁਤ ਸਾਰੇ ਸਿੰਘ ਆਪੋ ਆਪਣੇ ਘਰਾਂ ਚ ਛੁੱਟੀਆਂ ਲੈ ਕੇ ਗਏ ਹੋਏ ਸਨ। ਸਿੰਘਾਂ ਨੇ ਵੇਖਿਆ ਵੀ ਹੁਣ ਮਾਹੌਲ ਕੁਝ ਸ਼ਾਂਤ ਹੈ, ਜੰਗ ਯੁੱਧ ਦਾ ਸਮਾਂ ਨਹੀਂ, ਤੇ ਬਹੁਤ ਸਾਰੀ ਜਿਹੜੀ ਫੌਜ ਸੀ ਉਹ ਛੁੱਟੀ ਲੈ ਕੇ ਗਈ ਹੋਈ ਸੀ ਆਪੋ ਆਪਣਿਆਂ ਘਰਾਂ ਨੂੰ, ਪਿੰਡਾਂ ਨਗਰਾਂ ਨੂੰ। ਤੋ ਮਹਾਰਾਜ ਜੀ ਕਹਿੰਦੇ, ਇਸ ਵੇਲੇ ਬਹੁਤੇ ਸਿੰਘ ਜਿਹੜੇ ਨੇ, ਫੌਜਾਂ ਜਿਹੜੀਆਂ ਨੇ, ਉਹ ਆਪੋ ਆਪਣੇ ਘਰਾਂ ਨੂੰ ਛੁੱਟੀਆਂ ਲੈ ਕੇ ਗਏ ਹੋਏ ਨੇ।
ਆਏ ਸਕੇ ਨੈ ਰਣ ਕੇ ਭਏ।
ਕਿਉਂਕਿ ਹੁਣ ਇੱਧਰ ਜੰਗ ਹੋਣ ਤੱਕ ਉਹ ਆ ਨਹੀਂ ਸਕਣਗੇ। ਜੇ ਉਹਨਾਂ ਨੂੰ ਆਪਾਂ ਸੱਦੇ ਵੀ ਭੇਜ ਦਈਏ ਤੇ ਪਰਸੋਂ ਜੰਗ, ਕੱਲ ਜੰਗ ਸ਼ੁਰੂ ਹੋ ਜਾਣਾ ਹੈ। ਕੱਲ ਤੱਕ ਜੇ ਆਖੀਏ ਵੀ ਉਹ ਜਿਹੜੇ ਸਿੰਘ ਘਰ ਗਏ ਨੇ ਛੁੱਟੀਆਂ ਲੈ ਕੇ ਵਾਪਸ ਆ ਜਾਣ, ਨਹੀਂ ਪਹੁੰਚ ਸਕਣਗੇ। ਇਸ ਕਰਕੇ ਹੁਣ ਇਹ ਜੰਗ ਆਪਾਂ ਨੂੰ ਹੀ ਲੜਨਾ ਪਵੇਗਾ।
ਸ਼ਤਰੂ ਪ੍ਰਬਲ 125,000 ਆਇਓ।
ਖਾਲਸਾ ਜੀ 125,000 ਫੌਜ ਆਈ ਹੈ ਦੁਸ਼ਮਣ ਦੀ ਇਸ ਵੇਲੇ ਚੜ ਕੇ ਆਪਣੇ ਤੇ।
ਮੰਤਰ ਗਿਰੇਸ਼ਨ ਮਿਲੇ ਪਕਾਇਓ।
ਇਹ ਜਿਹੜੀ ਫੌਜ ਚੜ ਕੇ ਆਈ ਹੈ, ਇਹਨਾਂ ਪਹਾੜੀ ਰਾਜਿਆਂ ਨੇ ਮੰਤਰ ਪਕਾਇਆ ਹੈ, ਇਹਨਾਂ ਦੀ ਸਲਾਹ ਦੇ ਨਾਲ ਚੜ ਕੇ ਆਈ ਹੈ। ਜਿਹੜੇ ਪਹਾੜੀ ਰਾਜੇ ਨੇ ਇਹਨਾਂ ਨੇ ਸਲਾਹ ਦਿੱਤੀ ਜਾ ਕੇ ਬਾਦਸ਼ਾਹ ਔਰੰਗਜ਼ੇਬ ਨੂੰ, ਦਿੱਲੀ ਦੇ ਨਵਾਬ ਨੂੰ, ਉਰੇ ਇੰਨੀ ਵੱਡੀ ਭਾਰੀ ਫੌਜ ਚੜਾ ਕੇ ਲਿਆਏ ਨੇ। ਜਿਹੜੀ ਫੌਜ ਹੁਣ ਚੜ ਕੇ ਆ ਰਹੀ ਹੈ ਇਹਨਾਂ ਪਹਾੜੀ ਰਾਜਿਆਂ ਦੇ ਕਹਿਣ ਤੇ ਚੜ ਕੇ ਆ ਰਹੀ ਹੈ।
ਰਾਜਨ ਕੀ ਸੈਨਾ ਬੋ ਆਵੇ।
ਔਰ ਜੇ 125,000 ਫੌਜ ਉਹਨਾਂ ਮੁਗਲਾਂ ਦੀ ਆ ਰਹੀ ਹੈ ਤੇ ਇਧਰ ਪਹਾੜੀ ਰਾਜਿਆਂ ਦੀਆਂ ਫੌਜਾਂ ਵੀ ਨੇ ਹਜ਼ਾਰਾਂ ਦੀ ਗਿਣਤੀ ਵਿੱਚ, ਇਹਨਾਂ ਦੀ ਫੌਜ ਵੀ ਨਾਲ ਰਲੇਗੀ, ਇਹਨਾਂ ਦੀ ਫੌਜ ਵੀ ਨਾਲ ਚੜ ਕੇ ਆਵੇਗੀ।
ਮਿਲ ਕਰ ਪੁੰਜ ਅਧਿਕ ਪ੍ਰਬਲਾਵੇ।
ਇਹਦਾ ਤਾਂ ਬਹੁਤ ਜ਼ਿਆਦਾ ਹੋ ਜਾਣਗੇ, ਉਹ ਬਹੁਤ ਜ਼ਿਆਦਾ ਪ੍ਰਬਲ ਪੁੰਜ ਹੋ ਜਾਏਗਾ, ਇਹਨਾਂ ਦਾ ਸਮੂਹ ਹੋ ਜਾਏਗਾ।
ਜੇਕਰ ਬਣੇ ਸੁਚੇਤੀ ਤੁਮ ਤੇ।
ਹਾਂ, ਜੇਕਰ ਤੁਹਾਡੇ ਕੋਲੋਂ ਸੁਚੇਤੀ ਬਣਦੀ ਹੈ, ਜੇ ਤੁਸੀਂ ਸਾਵਧਾਨ ਹੋ ਸਕਦੇ ਹੋ, ਇਤਨੀ ਫੌਜ ਨਾਲ ਲੜਨ ਵਾਸਤੇ ਤਿਆਰ ਹੋ ਸਕਦੇ ਹੋ।
ਲੜਨ ਹੇਤ ਸੋ ਭਨੀਏ ਹਮ ਤੇ।
ਉਹ ਤੁਸੀਂ ਸਾਨੂੰ ਦੱਸੋ ਲੜਨ ਵਾਸਤੇ। ਹੁਣ ਇਹ ਸਾਰਾ ਵਿਵਸਥਾ ਇਸ ਤਰ੍ਹਾਂ ਦੀ ਬਣੀ ਹੋਈ ਹੈ, ਇਸ ਤਰ੍ਹਾਂ ਦੀ ਵਿਡੰਬਨਾ ਹੁਣ ਬਣੀ ਹੋਈ ਹੈ।
ਸੁਨਤ ਖਾਲਸਾ ਅਖਲ ਉਚਾਰੇ ਕਾਰਨ ਕਰਨ ਆਪੋ ਸਾਰੇ।
ਇਹ ਸੁਣ ਕੇ ਖਾਲਸਾ ਉਸ ਵਕਤ ਬੋਲਿਆ, ਸਿੰਘ ਉਸ ਵਕਤ ਬੋਲੇ ਮਹਾਰਾਜ ਜੀ ਦੇ ਬਚਨ ਸੁਣ ਕੇ। ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਤੁਸੀਂ ਕਰਨ ਤੇ ਕਾਰਨ ਸਰੂਪ ਹੋ। ਇਹ ਸਭ ਕੁਝ ਤੁਹਾਡੇ ਹੱਥ ਦੀਆਂ ਖੇਡਾਂ ਨੇ, ਇਹ ਤਾਂ ਇੱਕ ਮਾਨਵੀ ਲੀਲਾ ਹੋ ਰਹੀ ਹੈ, ਪਰ ਅਸਲ ਦੇ ਵਿੱਚ ਕਰਨ ਕਰਾਉਣ ਵਾਲੇ ਤੁਸੀਂ ਆਪ ਹੀ ਹੋ, ਆਪ ਹੀ ਸਾਰਿਆਂ ਵਿੱਚ ਵਰਤਣ ਵਾਲੇ ਹੋ, ਆਪ ਹੀ ਸਭ ਕੁਝ ਵਰਤਾਉਣ ਵਾਲੇ ਹੋ। ਮਹਾਰਾਜ, ਤੁਹਾਡੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ। ਕਰਨ ਕਰਾਉਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੋ।
ਜਬ ਪੁੰਨ ਸਾਰ ਭਾਈ ਦਿਨ ਚੜਿਓ।
ਮਹਾਰਾਜ, ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਖਾਲਸਾ ਉਸੇ ਤਰ੍ਹਾਂ ਤਿਆਰ ਹੈ। ਇੰਨੇ ਨੂੰ ਦਿਨ ਚੜ ਗਿਆ, ਲੋ ਲੱਗ ਗਈ। ਜਦੋਂ ਦਿਨ ਚੜ ਗਿਆ, ਲੋ ਲੱਗ ਗਈ।
ਸਿੰਘਨ ਵਿਖੇ ਵੀਰ ਰਸ ਵੱਡਿਓ।
ਜਿਵੇਂ ਜਿਵੇਂ ਦਿਨ ਚੜਿਆ, ਉਧਰ ਸਿੰਘਾਂ ਦੇ ਚਿਹਰਿਆਂ ਤੇ ਲਾਲੀਆਂ ਛਾ ਗਈਆਂ। ਸਿੰਘਾਂ ਦੇ ਅੰਦਰ ਵੀਰ ਰਸ ਵੱਧ ਗਿਆ, ਵੀਰ ਰਸ ਦੇ ਨਾਲ ਸਿੰਘ ਭਰਨ ਲੱਗੇ ਹਨ।
ਸ਼ਸਤਰ ਬਸਤਰ ਨਿਜ ਤੁਰੰਗ ਸੰਭਾਲੇ।
ਸਿੰਘਾਂ ਨੇ ਆਪੋ ਆਪਣੇ ਸ਼ਸਤਰ ਬਸਤਰ ਸੰਭਾਲੇ ਨੇ, ਆਪੋ ਆਪਣੇ ਘੋੜਿਆਂ ਨੂੰ ਤਿਆਰ ਕੀਤਾ ਲੜਨ ਵਾਸਤੇ।
ਜੀਨ ਸਬਨ ਹੀ ਤਤ ਛਿਨ ਡਾਲੇ।
ਤਤ ਛਿਨ ਉਸੇ ਵੇਲੇ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਤਿਆਰ ਕਰ ਲਏ ਹਨ।
ਭਾਈ ਪ੍ਰਭਾਤ ਤੁਰਕ ਦਲ ਆਏ।
ਦਿਨ ਚੜਿਆ ਤਾਈ ਇੰਨੇ ਨੂੰ ਤੁਰਕਾਂ ਦਾ ਦਲ ਆ ਪਹੁੰਚਿਆ, ਤੁਰਕਾਂ ਦੀਆਂ ਫੌਜਾਂ ਆ ਪਹੁੰਚੀਆਂ ਹਨ।
ਦੁੰਦਪ ਬਾਜੇ ਪੁਰ ਸੁਣ ਆਏ।
ਔਰ ਇਧਰ ਨਗਾਰਿਆਂ ਦੀ ਆਵਾਜ਼ ਸੁਣਨ ਲੱਗ ਪਈ ਤੁਰਕਾਂ ਦਾ। ਜਦੋਂ ਦਲ ਚੜ ਕੇ ਆਇਆ, 1,25,000 ਫੌਜ ਸੀ, ਵਿੱਚ ਨਗਾਰੇ ਕਿੰਨੇ ਹੋਣਗੇ। ਉਹਨਾਂ ਦੇ ਨਗਾਰਿਆਂ ਦੀ ਆਵਾਜ਼, ਘੋੜਿਆਂ ਦੇ ਦੌੜਨ ਦੀ ਆਵਾਜ਼, ਫੌਜਾਂ ਦੇ ਚੱਲਣ ਦੀ ਆਵਾਜ਼ ਨਾਲ ਇੱਕ ਵਾਰੀ ਧਰਤੀ ਦਹਿਲ ਉੱਠੀ ਹੈ, ਔਰ ਉਹਦੀ ਆਵਾਜ਼ ਸ੍ਰੀ ਅਨੰਦਪੁਰ ਸਾਹਿਬ ਤੱਕ ਪਹੁੰਚੀ ਹੈ।
ਭਾਈ ਜੰਗ ਕੀ ਤਿਆਰੀ ਜਬੇ।
ਇੱਧਰ ਜਦੋਂ ਜੰਗ ਦੀ ਸਾਰੀ ਤਿਆਰੀ ਹੋ ਗਈ, ਸਭ ਸਿੰਘ ਤਿਆਰ ਬਰ ਤਿਆਰ ਹੋ ਗਏ।
ਮੇਮੂ ਖਾਂ ਪਠਾਣ ਇੱਕ ਤਬੇ।
ਖਾਲਸਾ ਜੀ, ਇੱਕ ਮੇਮੂ ਖਾਂ ਨਾਮ ਦਾ ਪਠਾਣ ਸੀ, ਜਿਹੜਾ ਗੁਰੂ ਸਾਹਿਬ ਕੋਲ ਨੌਕਰੀ ਕਰਦਾ ਸੀ। ਮਹਾਰਾਜ ਜੀ ਨੇ ਕੁਝ ਮੁਸਲਮਾਨ ਵੀ ਆਪਣੇ ਕੋਲ ਭਰਤੀ ਕੀਤੇ ਹੋਏ ਸਨ ਫੌਜ ਦੇ ਵਿੱਚ, ਜਿਹੜੇ ਸਿਪਾਹੀ ਸਨ। ਇੱਕ ਮੇਮੂ ਖਾਂ ਨਾਮ ਦਾ ਪਠਾਨ ਸੀ, ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਨੌਕਰੀ ਕਰਦਾ ਸੀ।
ਸ੍ਰੀ ਗੁਰ ਕੋ ਚਾਕਰ ਵੱਡ ਜੋਦਾ।
ਸਤਿਗੁਰਾਂ ਦਾ ਚਾਕਰ ਸੀ, ਇਹ ਗੁਰੂ ਸਾਹਿਬ ਦਾ ਨੌਕਰ ਸੀ ਕਲਗੀਧਰ ਦਾ, ਔਰ ਬੜਾ ਯੋਧਾ ਸੀ, ਬੜਾ ਸੂਰਮਾ ਸੀ, ਪਠਾਨ ਸੀ। ਮੁਗਲ ਤੇ ਪਠਾਨ, ਇਹਨਾਂ ਦੀਆਂ ਮੁਸਲਮਾਨਾਂ ਦੀਆਂ ਦੋ ਕਿਸਮਾਂ ਨੇ। ਹਿੰਦੁਸਤਾਨ ਦੇ ਵਿੱਚ ਮੁਗਲਾਂ ਤੋਂ ਪਹਿਲਾਂ ਪਠਾਨਾਂ ਦਾ ਰਾਜ ਰਿਹਾ, ਪਠਾਨਾਂ ਤੋਂ ਬਾਅਦ ਬਾਬਰ ਤੋਂ ਬਾਅਦ, ਬਾਬਰ ਦੇ ਰਾਜ ਤੋਂ ਫਿਰ ਮੁਗਲਾਂ ਦਾ ਰਾਜ ਸ਼ੁਰੂ ਹੋਇਆ। ਤੋ ਇਹ ਜਿਹੜੇ ਪਠਾਨ ਤੇ ਮੁਗਲਾਂ ਦਾ ਆਪਸੀ ਵਿਰੋਧ ਵੀ ਚੱਲਦਾ ਸੀ, ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਮੁਗਲ ਪਠਾਨਾਂ ਭਈ ਲੜਾਈ। ਤੋ ਇਹ ਜਿਹੜਾ ਪਠਾਨ ਸੀ, ਸਤਿਗੁਰਾਂ ਦੇ ਕੋਲ ਭਰਤੀ ਸੀ, ਮੇਮੂ ਖਾਂ ਇਹਦਾ ਨਾਂ ਹੈ, ਬੜਾ ਸੂਰਮਾ ਸੀ, ਬੜਾ ਦਲੇਰ ਯੋਧਾ ਸੀ।
ਜੰਗ ਸਮੇਂ ਲੱਖ ਕੈ ਧਰ ਕਰੋਦਾ।
ਜਦੋਂ ਇਹਨੂੰ ਪਤਾ ਲੱਗਾ ਕਿ ਜੰਗ ਦੀ ਤਿਆਰੀ ਹੋ ਰਹੀ ਹੈ, ਉਧਰੋਂ ਤੁਰਕਾਂ ਦੀ ਫੌਜ ਚੜ ਕੇ ਆ ਰਹੀ ਹੈ, ਇਹ ਬੜਾ ਭਾਰੀ ਕ੍ਰੋਧ ਧਾਰਨ ਕਰਕੇ, ਬਹੁਤ ਭਾਰੀ ਗੁੱਸਾ ਧਾਰਨ ਕਰਕੇ,
ਪ੍ਰਭ ਕੇ ਪਾਸ ਆਏ ਕਰ ਭਾਖਾ।
ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਆਇਆ, ਆ ਕੇ ਦਸਵੇਂ ਪਾਤਸ਼ਾਹ ਨੂੰ ਝੁੱਕ ਕੇ ਸਜਦਾ ਕੀਤਾ, ਮਹਾਰਾਜ ਜੀ ਨੂੰ ਝੁੱਕ ਕੇ ਨਮਸਕਾਰ ਕੀਤੀ ਤੇ ਸਤਿਗੁਰੂ ਜੀ ਨੂੰ ਬੇਨਤੀ ਕਰਦਿਆਂ ਬੋਲਿਆ,
ਪਾਤਸ਼ਾਹ ਜਿਸ ਹਿਤ ਤੁਮ ਰਾਖਾ।
ਲੱਗਾ ਕਲਗੀਧਰ ਜੀ, ਹੁਣ ਤੱਕ ਤਾਂ ਤੁਹਾਡੀ ਤਨਖਾਹ ਨਾਲ ਆਪਣਾ ਪੇਟ ਭਰਦਾ ਰਿਹਾ, ਪਰ ਹੁਣ ਸਮਾਂ ਆਇਆ ਕਿ ਜਿਸ ਵਾਸਤੇ ਤੁਸੀਂ ਮੈਨੂੰ ਆਪਣੇ ਕੋਲ ਰੱਖਿਆ, ਜਿਸ ਵਾਸਤੇ ਤੁਸੀਂ ਮੈਨੂੰ ਆਪਣੇ ਕੋਲ ਭਰਤੀ ਕੀਤਾ ਹੋਇਆ।
ਸੋ ਸੁਪਟਨ ਕੋ ਡੇਰਾ ਦੀਨਾ।
100 ਸੂਰਮਿਆਂ ਦਾ ਮੇਰੇ ਨਾਲ ਡੇਰਾ, ਮੇਮੂ ਖਾਂ ਕੱਲਾ ਨਹੀਂ ਸੀ, ਇਹਦੇ ਨਾਲ 100 ਸੂਰਮਿਆਂ ਦਾ ਜਥਾ ਸੀ। ਕਹਿੰਦਾ 100 ਸੂਰਮਿਆਂ ਦਾ ਜਥਾ ਮਹਾਰਾਜ ਜੀ ਤੁਸੀਂ ਮੇਰੇ ਨਾਲ ਰੱਖਿਆ, 100 ਸੂਰਮਿਆਂ ਦਾ ਡੇਰਾ ਆਪ ਜੀ ਨੇ ਮੇਰੇ ਨਾਲ ਰੱਖਿਆ ਹੈ।
ਸਭ ਕੋ ਜਮਾਦਾਰ ਮੁਝ ਕੀਨਾ।
100 ਸੂਰਮਿਆਂ ਦਾ ਮੈਨੂੰ ਤੁਸੀਂ ਜਮਾਦਾਰ ਬਣਾਇਆ, 100 ਸੂਰਮਿਆਂ ਦੀ ਜਿਹੜੀ ਸਰਦਾਰੀ ਹੈ ਉਹ ਤੁਸੀਂ ਮਹਾਰਾਜ ਜੀ ਮੈਨੂੰ ਦਿੱਤੀ ਹੋਈ ਹੈ।
ਨਿਮਕ ਆਪ ਕੋ ਖਾਏ ਵਿਸ਼ੇਖੋ।
ਮਹਾਰਾਜ, ਹੁਣ ਤਾਈ ਮੈਂ ਆਪ ਜੀ ਦਾ ਨਿਮਕ ਖਾਧਾ, ਹੁਣ ਤਾਂ ਹੀ ਮੈਂ ਆਪ ਜੀ ਦਾ ਨਮਕ ਖਾਧਾ ਹੈ।
ਤੈ ਬਹਾਦਰੀ ਕੋ ਅਬ ਦੇਖੋ,
ਹੁਣ ਉਸ ਨਮਕ ਨੂੰ ਹਲਾਲ ਕਰਨ ਦਾ ਸਮਾਂ ਆ ਗਿਆ ਕਿ ਮੈਂ ਉਸ ਨਮਕ ਖਾਧੇ ਹੋਏ ਨੂੰ ਸਫਲਾ ਕਰ ਦਿਆ। ਹੁਣ ਬਹਾਦਰੀ ਵਿਖਾਉਣ ਦਾ ਸਮਾਂ, ਹੁਣ ਜਿਹੜੀ ਹੁਣ ਤਾਂ ਹੀ ਆਪ ਜੀ ਦੀਆਂ ਰੋਟੀਆਂ ਖਾਂਦੇ ਰਹੇ ਆ, ਹੁਣ ਉਹਨਾਂ ਰੋਟੀਆਂ ਖਾਧੀਆਂ ਦਾ ਮੁੱਲ ਤਾਰਨ ਦਾ ਸਮਾਂ ਕਿ ਜੰਗ ਦੇ ਮੈਦਾਨ ਵਿੱਚ ਹੁਣ ਮੈਂ ਬਹਾਦਰੀ ਵਿਖਾਵਾਂ ਤੇ ਕਲਗੀਧਰ ਜੀ ਤੁਹਾਡੀਆਂ ਫੌਜਾਂ ਦੇ ਲੜਨ ਤੋਂ ਪਹਿਲਾਂ ਸਭ ਤੋਂ ਮੂਹਰੇ ਹੋ ਕੇ ਮੈਂ ਦੁਸ਼ਮਣ ਦੇ ਦਲ ਦਾ ਮੁਕਾਬਲਾ ਕਰਾਂ ਔਰ ਤੁਸੀਂ ਮੇਰੀ ਬਹਾਦਰੀ ਨੂੰ ਵੇਖੋ।
ਸੁਣ ਪਰ ਸਨ ਕਲਗੀਧਰ ਹੋਏ ਕੈ,
ਜਦੋਂ ਮੇਮੂ ਖਾਨ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਸੰਨ ਹੋਏ। ਦਸਵੇਂ ਪਾਤਸ਼ਾਹ ਸੂਰਮਿਆਂ ਬਹਾਦਰਾਂ ਦੇ ਕਦਰ ਸ਼ਨਾਸੀ ਨੇ, ਤੋ ਇਹਦੀ ਕਦਰ ਕੀਤੀ ਮਹਾਰਾਜ ਸੱਚੀ ਪਾਤਸ਼ਾਹ ਜੀ ਉਸ ਵੇਲੇ ਬੜੇ ਖੁਸ਼ ਹੋਏ।
ਇੱਕ ਕਮਾਨ ਕੋ ਬਖਸ਼ਨ ਕਹਿ ਕੇ
ਮਹਾਰਾਜ ਜੀ ਨੇ ਆਪਣੇ ਖਜ਼ਾਨੇ ਚ ਇੱਕ ਕਮਾਨ ਮੰਗਾਈ, ਬੜੀ ਵਧੀਆ ਕਮਾਨ ਸੀ, ਉਹ ਕਮਾਨ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਮੇਮੂ ਖਾਂ ਨੂੰ ਬਖਸ਼ੀ ਹੈ।
ਕਯੋ ਸ਼ਰੀਕ ਮਾਰਨੋ ਨੀਕੋ,
ਮਹਾਰਾਜ ਜੀ ਕਹਿੰਦੇ ਮੇਮੂ ਖਾਂ ਜੰਗ ਦੇ ਮੈਦਾਨ ਚ ਤੇਰੇ ਸ਼ਰੀਕ ਆ ਰਹੇ ਨੇ, ਤੇਰੇ ਸ਼ਰੀਕ, ਇਹ ਵੀ ਮੁਸਲਮਾਨ ਸੀ ਨਾ, ਮਹਾਰਾਜ ਜੀ ਕਹਿੰਦੇ ਤੇਰੇ ਸ਼ਰੀਕ ਆ ਰਹੇ ਨੇ ਔਰ ਇਸ ਜੰਗ ਦੇ ਮੈਦਾਨ ਵਿੱਚ ਤੈਂ ਆਪਣੇ ਸ਼ਰੀਕਾਂ ਨੂੰ ਮਾਰਨਾ ਹੈ, ਤੈਂ ਆਪਣੇ ਸ਼ਰੀਕਾਂ ਨੂੰ ਜੰਗ ਦੇ ਮੈਦਾਨ ਵਿੱਚ ਮਿੱਟੀ ਵਿੱਚ ਗਰਕ ਕਰਨਾ ਹੈ।
ਸਨਮੁਖ ਆਏ ਕਰਤ ਰਣ ਹੀ ਕੋ,
ਔਰ ਜਿਹੜਾ ਸਨਮੁਖ ਸਾਹਮਣੇ ਆਵੇ ਉਹਦੇ ਨਾਲ ਜੰਗ ਦੇ ਮੈਦਾਨ ਵਿੱਚ ਮੂਹਰੇ ਹੋ ਕੇ ਸਨਮੁਖ ਹੋ ਕੇ ਤੂੰ ਲੜਨਾ ਹੈ।
ਦੁਤੀਆ ਸੈਦ ਬੇਗ ਉਮਰਾਓ,
ਮੇਮੂ ਖਾਂ ਸੀ ਲੜਨ ਵਾਲਾ ਤੇ ਦੂਜਾ ਸੀ ਸੈਦ ਬੇਗ। ਖਾਲਸਾ ਜੀ ਕਹੇ ਸੈਦੇ ਖਾਂ ਆਇਆ ਚੜ ਕੇ, ਇੱਕ ਸੈਦ ਬੇਗ ਸੀ ਜਿਹੜਾ ਪਹਿਲਾਂ ਮਹਾਰਾਜ ਜੀ ਕੋਲ ਆਇਆ ਸੀ ਚਮਕੌਰ ਸਾਹਿਬ ਜਦੋਂ ਆਇਆ ਸੀ ਨਾ ਹਮਲਾ ਕਰਨ ਲਈ। ਤੁਸੀਂ ਸੁਣੀ ਆ ਉਹ ਕਥਾ ਕਿ ਮਹਾਰਾਜ ਜੀ ਦਾ ਸ਼ਰਧਾਲੂ ਬਣ ਗਿਆ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਤੇ ਮਹਾਰਾਜ ਜੀ ਨੇ ਕਿਹਾ ਸੀ ਤੂੰ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਸਾਡਾ ਸਿੱਖ ਹੈ, ਇਸ ਕਰਕੇ ਉਸ ਵੇਲੇ ਤੂੰ ਕਿਹਾ ਸੀ ਕਿ ਮੈਂ ਸ਼ਸਤਰ ਧਾਰੀ ਤੇ ਅਸੀਂ ਕਿਹਾ ਸੀ ਦਸਵੇਂ ਜਾਮੇ ਚ ਤੇਰੀ ਸੇਵਾ ਲਵਾਂਗੇ, ਤੂੰ ਸ਼ਸਤਰ ਧਾਰੀ ਹੈ ਤੇ ਤੇਰੀ ਸੇਵਾ ਹੁਣ ਦਸਵੇਂ ਜਾਮੇ ਚ ਲਵਾਂਗੇ, ਤੂੰ ਦੁਬਾਰਾ ਜਨਮ ਲੈ ਕੇ ਆਇਆ ਮੁਸਲਮਾਨਾਂ ਦੇ ਘਰ ਤੇ ਹੁਣ ਜਿਹੜਾ ਤੂੰ ਸ਼ਸਤਰ ਧਾਰਿਆ ਇਹਦੀ ਸੇਵਾ ਹੁਣ ਤੇਰੇ ਕੋਲੋਂ ਲਵਾਂਗੇ। ਉਹ ਸੈਦ ਬੇਗ ਗੁਰੂ ਸਾਹਿਬ ਕੋਲ ਰਹਿੰਦਾ ਸੀ, ਉਹ ਸੈਦ ਬੇਗ ਵੀ ਆਇਆ ਅੱਗੇ ਜਦੋਂ ਉਹਨੂੰ ਪਤਾ ਲੱਗਾ ਵੀ ਹੁਣ ਜੰਗ ਦਾ ਸਮਾਂ ਹੈ, ਤੋ ਸੈਦ ਬੇਗ ਵੀ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ।
ਡੇਰਾ ਪੂਰਬ ਦੀਨ ਲੁਟਾਓ,
ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਇਹ ਪਹਿਲਾਂ ਆਇਆ ਸੀ ਨਾ ਚੱਲ ਕੇ, ਇਹਨੇ ਆਪਣਾ ਸਾਰਾ ਡੇਰਾ ਲੁਟਾ ਦਿੱਤਾ ਸੀ, ਜਿੰਨਾ ਕੁਝ ਵੀ ਸੀ ਸਾਰਾ ਕੁਝ ਲੁਟਾ ਕੇ ਫੱਕਰ ਬਣ ਕੇ ਮਹਾਰਾਜ ਜੀ ਦੇ ਚਰਨਾਂ ਚ ਰਹਿ ਗਿਆ ਸੀ।
ਸੋ ਪੀ ਆਨ ਖਰੋ ਜਬ ਭਇਓ,
ਸੈਦ ਬੇਗ ਵੀ ਚੱਲ ਕੇ ਆ ਗਿਆ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜਾ ਹੈ।
ਸਤਿਗੁਰ ਪਾਤਸ਼ਾਹ ਪਿਖ ਲਿਓ,
ਕਲਗੀਧਰ ਪੰਥ ਦੇ ਵਾਲੀ ਸੱਚੇ ਪਾਤਸ਼ਾਹ ਨੇ ਸੈਦ ਬੇਗ ਨੂੰ ਆਪਣੇ ਸਾਹਮਣੇ ਖਲੋਤਿਆਂ ਵੇਖਿਆ ਹੈ।
ਪੂਰਬ ਜਨਮ ਵਿਖੇ ਸਿੱਖ ਭਇਓ,
ਮਹਾਰਾਜ ਜੀ ਨੇ ਵੇਖਿਆ ਕਿ ਪੂਰਬਲੇ ਜਨਮਾਂ ਦਾ ਗੁਰੂ ਘਰ ਦਾ ਸਿੱਖ ਹੈ, ਇਸ ਜਨਮ ਦਾ ਹੀ ਨਹੀਂ ਪੂਰਬਲੇ ਜਨਮ ਵਿੱਚ ਵੀ ਇਹ ਗੁਰੂ ਘਰ ਦਾ ਸਿੱਖ ਸੀ।
ਸ੍ਰੀ ਨਾਨਕ ਸੰਗ ਮਿਲ ਮਗ ਲਿਓ,
ਇਹਨੇ ਧੰਨ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਉਸ ਵਕਤ ਇਸ ਰਸਤੇ ਤੇ ਚੱਲਿਆ ਸੀ।
ਤਿਸ ਕੋ ਪੀ ਬਖਸ਼ੇ ਗੁਰ ਆਯੁਧ,
ਮਹਾਰਾਜ ਜੀ ਨੇ ਸੈਦ ਬੇਗ ਨੂੰ ਵੀ ਸ਼ਸਤਰ ਬਖਸ਼ੇ, ਇਹਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ, ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਤੇਰੀ ਸੇਵਾ ਦਸਵੇਂ ਜਾਮੇ ਚ ਲਵਾਂਗੇ, ਤੂੰ ਸ਼ਸਤਰ ਧਾਰੀ ਹੈ, ਹੁਣ ਉਹ ਸਮਾਂ ਆ ਗਿਆ ਇਹਦੇ ਕੋਲੋਂ ਸੇਵਾ ਲੈਣ ਦਾ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿੱਥੇ ਮੇਮੂ ਖਾਂ ਨੂੰ ਸ਼ਸਤਰ ਕਮਾਣ ਦਿੱਤਾ, ਉੱਥੇ ਗੁਰਦੇਵ ਨੇ ਸੈਦ ਬੇਗ ਨੂੰ ਵੀ ਆਪਣੇ ਖਜ਼ਾਨੇ ਚੋਂ ਸ਼ਸਤਰ ਬਖਸ਼ੇ ਹਨ।
ਭਇਓ ਸੁਚੇਤ ਸੋ ਕਰਨ ਮਹਾ ਯੁੱਧ,
ਇਹ ਵੀ ਸੁਚੇਤ ਹੋ ਗਿਆ ਲੜਨ ਵਾਸਤੇ, ਐਨ ਤਿਆਰ ਬਰ ਤਿਆਰ ਹੋ ਗਿਆ ਸੈਦ ਬੇਗ ਵੀ।
ਆਪਣੋ ਸਿੱਖ ਜਾਨ ਹਿਤ ਕਰਿਓ,
ਆਪਣਾ ਸਿੱਖ ਜਾਣ ਕੇ ਮਹਾਰਾਜ ਜੀ ਨੇ ਇਹਦੇ ਨਾਲ ਬੜਾ ਹਿੱਤ ਕੀਤਾ। ਗੁਰਦੇਵ ਨੇ ਇਹਨੂੰ ਆਪਣਾ ਸੇਵਕ ਜਾਣ ਕੇ ਇਹਦੇ ਨਾਲ ਬੜਾ ਭਾਰੀ ਹਿੱਤ ਕੀਤਾ।
ਤਿਸ ਕੇ ਸਿਰ ਪਰ ਨਿਜ ਕਰ ਧਰਿਓ।
ਇੱਥੇ ਬਸ ਨਹੀਂ, ਸੈਦ ਬੇਗ ਨੂੰ ਟੋਰਨ ਵੇਲੇ ਗੁਰੂ ਕਲਗੀਧਰ ਨੇ ਆਪਣਾ ਹੱਥ ਸੈਦ ਬੇਗ ਦੇ ਸਿਰ ਤੇ ਰੱਖਿਆ ਹੈ। ਇੱਥੋਂ ਪਤਾ ਲੱਗਦਾ ਮੇਰੇ ਸਤਿਗੁਰੂ ਕਿਸੇ ਧਰਮ ਦੇ ਖਿਲਾਫ ਨਹੀਂ ਸਨ, ਮਹਾਰਾਜ ਜੀ ਕਿਸੇ ਇਮਾਨ ਦੇ ਖਿਲਾਫ ਨਹੀਂ ਸਨ। ਗੁਰਦੇਵ ਜੀ ਨੇ ਜੇ ਬਰਖਿਲਾਫ ਕੀਤੀ ਹੈ ਤੇ ਜ਼ੁਲਮ ਤੇ ਜ਼ਾਲਮ ਦੇ ਬਰਖਿਲਾਫ ਕੀਤੀ ਹੈ। ਮਹਾਰਾਜ ਜੀ ਜੇ ਮੁਸਲਮਾਨਾਂ ਦੇ ਵਿਰੋਧੀ ਹੁੰਦੇ ਤੇ ਸੈਦ ਬੇਗ ਦੇ ਸਿਰ ਤੇ ਹੱਥ ਨਾ ਰੱਖਦੇ, ਗਨੀ ਖਾਂ ਨਬੀ ਖਾਂ ਨੂੰ ਬਖਸ਼ਿਸ਼ਾਂ ਨਾ ਕਰਦੇ, ਪੀਰ ਬੁੱਧੂ ਸ਼ਾਹ ਤੇ ਦਿਆਲਤਾ ਨਾ ਕਰਦੇ, ਸੈਯਦ ਭੀਖਣ ਸ਼ਾਹ ਨੂੰ ਘੁੱਟ ਕੇ ਗਲਵੱਕੜੀ ਨਾਲ ਨਾ ਲਾਉਂਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਕੇਵਲ ਜ਼ੁਲਮ ਤੇ ਜ਼ਾਲਮ ਦੇ ਬਰਖਿਲਾਫ ਨੇ। ਸੈਦ ਬੇਗ ਦੇ ਉੱਤੇ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ। ਜਦ ਇਹਨੂੰ ਟੋਰਿਆ, ਟੋਰਨ ਤੋਂ ਪਹਿਲਾਂ ਮਹਾਰਾਜ ਜੀ ਨੇ ਸ਼ਸਤਰ ਦਿੱਤੇ, ਸ਼ਸਤਰ ਦੇ ਕੇ ਫਿਰ ਇਹਦੇ ਸਿਰ ਤੇ ਹੱਥ ਰੱਖਿਆ ਹੈ।
ਦੋਨੋ ਬੜੇ ਵੀਰ ਤਬ ਗਏ।
ਸਤਿਗੁਰਾਂ ਕੋਲੋਂ ਆਗਿਆ ਲੈ ਕੇ ਚੱਲ ਪਿਆ। ਦੋਵੇਂ ਹੀ ਬੜੇ ਯੋਧੇ ਨੇ, ਮੇਮੂ ਖਾਂ ਵੀ ਤੇ ਸੈਦ ਬੇਗ ਵੀ, ਦੋਵੇਂ ਹੀ ਬੜੇ ਸੂਰਮੇ ਨੇ, ਬਹਾਦਰ ਨੇ, ਯੋਧੇ ਹਨ। ਦੋਵੇਂ ਆਗਿਆ ਲੈ ਕੇ ਚੱਲ ਪਏ।
ਨਿਕਸੇ ਸਿੰਘ ਸੰਗ ਸਭ ਲਏ।
ਔਰ ਨਾਲ ਸਿੰਘਾਂ ਦੇ ਜਥੇ ਲੈ ਲਏ, ਫੌਜਾਂ ਲੈ ਲਈਆਂ ਆਪਣੇ ਨਾਲ।
ਕਲਗੀ ਝੂਲਤ ਆਪ ਅਰੂਡੇ।
ਕਲਗੀ ਧਰ ਪਾਤਸ਼ਾਹ ਦੇ ਸੀਸ ਤੇ ਕਲਗੀ ਝੂਲਦੀ ਹੈ। ਜਦੋਂ ਸਾਹਿਬ ਦਾ ਸੀਸ ਹਿਲਦਾ ਤੇ ਸੀਸ ਉੱਤੇ ਕਲਗੀ ਝੂਲਦੀ ਹੈ, ਆਪ ਵੀ ਮਹਾਰਾਜ ਜੀ ਅਰੂੜ ਹੋਏ ਹਨ।
ਕੋ ਨੈ ਲਖੈ ਜਿਨੋ ਗੁਣ ਗੂਡੇ।
ਐਸੇ ਗੁਰੂ ਕਲਗੀਧਰ ਜੀ ਜਿਨ੍ਹਾਂ ਦੇ ਗੂੜ ਗੁਣਾਂ ਨੂੰ ਕੋਈ ਨਹੀਂ ਲੱਖ ਸਕਦਾ, ਜਿਨ੍ਹਾਂ ਦੇ ਗੂੜ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ।
ਸਮੁਖ ਰਿਪਨ ਕੇ ਜਬ ਥਿਰ ਪਏ।
ਜਦੋਂ ਮਹਾਰਾਜ ਜੀ ਦੁਸ਼ਮਣ ਦੇ ਸਾਹਮਣੇ ਆਣ ਖਲੋਤੇ, ਦੁਸ਼ਮਣ ਵੀ ਫੌਜ ਨੇੜੇ ਆ ਪਹੁੰਚੀ ਹੈ।
ਰਾਜੇ ਤੁਰਕ ਸਕਲ ਮਿਲ ਗਏ।
ਉਧਰ ਜਿਹੜੇ ਪਹਾੜੀ ਰਾਜੇ ਸੀ ਤੇ ਤੁਰਕ ਸਾਰੇ ਮਿਲ ਗਏ, ਉਧਰੋਂ ਰਾਜਿਆਂ ਦੀਆਂ ਫੌਜਾਂ ਵੀ ਆ ਰਲੀਆਂ। ਇਧਰੋਂ ਤੁਰਕ ਸੀ 1.25 ਲੱਖ ਦੀ ਗਿਣਤੀ ਚ, ਉਧਰੋਂ ਰਾਜੇ ਭੀਮ ਚੰਦ ਵਰਗੇ, ਉਹ ਵੀ ਆਪਣੀ ਆਪਣੀ ਫੌਜ ਲੈ ਕੇ ਨਾਲ ਆ ਰਲੇ ਹਨ।
ਅਵਲੋਕਤ ਸਿੰਘਨ ਤਿੰਨ ਔਰਾ।
ਸਿੰਘ ਤਿੰਨਾਂ ਵੱਲ ਵੇਖ ਰਹੇ ਨੇ, ਸਤਿਗੁਰਾਂ ਦੇ ਸੂਰਮੇ ਉਹਨਾਂ ਫੌਜਾਂ ਵੱਲ ਤੱਕ ਰਹੇ ਨੇ।
ਗੁਰਸਨ ਕਯੋ ਖਰਚ ਰਣ ਥੋਰਾ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਗੁਰਦੇਵ ਜੀ ਜੁੱਧ ਦਾ ਖਰਚ ਹਾਲੇ ਥੋੜਾ ਹੈ।
ਪ੍ਰਭ ਬੋਲੇ ਦ੍ਰਿਗ ਮੂੰਦਨ ਕਰੋ।
ਮਹਾਰਾਜ ਜੀ ਕਹਿੰਦੇ ਬਈ ਨੇਤਰ ਬੰਦ ਕਰਕੇ ਵੇਖੋ,
ਖਰਚ ਲੜਾਈ ਪਿਖ ਹਿਤ ਧਰੋ
ਤੇ ਵੇਖੋ ਲੜਾਈ ਦਾ ਖਰਚ ਕਿੰਨਾ ਕੈ। ਸਿੰਘਾਂ ਨੇ ਆਖਿਆ ਮਹਾਰਾਜ ਆਪਣੇ ਕੋਲ ਅਸਲਾ ਬਰੂਦ ਥੋੜਾ, ਦੁਸ਼ਮਣ ਜ਼ਿਆਦੇ ਨੇ। ਮਹਾਰਾਜ ਜੀ ਕਹਿੰਦੇ ਇੱਕ ਵਾਰੀ ਨੇਤਰ ਬੰਦ ਕਰੋ ਤੇ ਨੇਤਰ ਬੰਦ ਕਰਕੇ ਵੇਖੋ ਵੀ ਕਿੰਨਾ ਕੁਝ ਹੈ, ਕਿੰਨੀਆਂ ਕੁ ਪਈਆਂ ਨੇ ਬਖਸ਼ਿਸ਼ਾਂ, ਕਿੰਨਾ ਕੁ ਆਪਣੇ ਕੋਲ ਖਰਚਾ ਪਿਆ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ।
ਗੁਰ ਕੇ ਕਾਏ ਮੂੰਦ ਦ੍ਰਿਗ ਲੀਨ।
ਮਹਾਰਾਜ ਜੀ ਦੇ ਬਚਨ ਸੁਣ ਕੇ ਜਦੋਂ ਕੁਝ ਸਿੰਘਾਂ ਨੇ ਨੇਤਰ ਬੰਦ ਕੀਤੇ,
ਰਚਨਾ ਬੜੀ ਬਿਲੋਕਨ ਕੀਨ।
ਅੱਖਾਂ ਬੰਦ ਕਰਨ ਦੀ ਦੇਰੀ ਸੀ, ਬੜੀ ਵੱਡੀ ਰਚਨਾ ਵੇਖੀ, ਵੇਖਿਆ ਵੀ ਬਹੁਤ ਭਾਰੀ ਰਚਨਾ ਰਚੀ ਹੋਈ ਹੈ।
ਲੱਖੋਂ ਹੀ ਦਲ ਚੜੇ ਨਿਹਾਰੇ।
ਵੇਖਿਆ ਵੀ ਕਲਗੀਧਰ ਪਾਤਸ਼ਾਹ ਜੀ ਦੇ ਵੱਲੋਂ ਲੱਖਾਂ ਦੀ ਗਿਣਤੀ ਚ ਫੌਜਾਂ ਖੜੀਆਂ ਨੇ। ਉਧਰ ਤੁਰਕਾਂ ਦੀ ਫੌਜ ਥੋੜੀ ਪ੍ਰਤੀਤ ਹੋ ਰਹੀ ਹੈ। ਵੇਖੋ ਸਤਿਗੁਰੂ ਜੀ ਸਿੰਘਾਂ ਦਾ ਮਨੋਬਲ ਵੀ ਵਧਾਉਂਦੇ ਨੇ। ਇਹ ਤਾਂ 500 ਸਿੰਘ ਤੇ 1.25 ਲੱਖ ਦੁਸ਼ਮਣਾਂ ਦੀ ਫੌਜ ਹੈ, ਕਿੱਡਾ ਵੱਡਾ ਮਨੋਬਲ ਚਾਹੀਦਾ ਲੜਨ ਵਾਸਤੇ। ਮਹਾਰਾਜ ਜੀ ਕਹਿੰਦੇ ਨੇਤਰ ਬੰਦ ਕਰਕੇ ਵੇਖੋ, ਪਤਾ ਲੱਗ ਜਾਏਗਾ ਕਿੰਨਾ ਕੁ ਖਰਚਾ ਆਪਣੇ ਕੋਲ ਜੰਗ ਦਾ ਲੜਨ ਲਈ। ਜਦੋਂ ਸਿੰਘਾਂ ਨੇਤਰ ਬੰਦ ਕਰਕੇ ਵੇਖਿਆ ਤੇ ਇਹੋ ਜਿਹੀ ਰਚਨਾ ਵੇਖੀ ਕਿ ਲੱਖਾਂ ਹੀ ਦਲ ਮਹਾਰਾਜ ਜੀ ਵੱਲ ਖੜੇ ਨੇ, ਲੱਖਾਂ ਦੀ ਗਿਣਤੀ ਵਿੱਚ ਫੌਜਾਂ ਖੜੀਆਂ ਨੇ। ਉਹ ਕਿਹੜੀਆਂ ਫੌਜਾਂ ਨੇ? ਸ਼ਹੀਦੀ ਫੌਜਾਂ ਨੇ ਜਿਹੜੀਆਂ ਸਿੰਘਾਂ ਦੇ ਵਿੱਚ ਵਰਤਦੀਆਂ ਨੇ। ਉਹ ਸ਼ਹੀਦੀ ਫੌਜਾਂ ਨੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਅਸਮਾਨੀ ਫੌਜਾਂ ਕਿਹਾ। ਉਹ ਅਸਮਾਨੀ ਫੌਜਾਂ ਜਿਹੜੀਆਂ ਖਾਲਸੇ ਦੇ ਵਿੱਚ ਵਰਤਦੀਆਂ ਹਨ, ਜਿਹਦੇ ਤੋਂ ਕਈ ਲੋਕ ਮੁਨਕਰ ਹੋ ਜਾਂਦੇ ਨੇ, ਪਰ ਇਹ ਪਹਿਰੇ ਵਰਤਦੇ ਨੇ। ਜਦੋਂ ਜੰਗਾਂ ਯੁੱਧਾਂ ਦਾ ਸਮਾਂ ਸੀ ਉਸ ਵੇਲੇ ਇਹੋ ਜਿਹਾ ਪਹਿਰਾ ਪ੍ਰਤੱਖ ਵਰਤਦਾ ਰਿਹਾ। ਤੋ ਮਹਾਰਾਜ ਜੀ ਨੇ ਜਦੋਂ ਇਸ ਪ੍ਰਕਾਰ ਨਾਲ ਵਿਖਾਇਆ ਸਿੰਘਾਂ ਨੇ ਵੇਖਿਆ
ਅਨਕ ਰੀਤ ਕੇ ਆਯੁਧ ਧਾਰੇ
ਵੇਖਿਆ ਵੀ ਜਿਹੜੀਆਂ ਉਹ ਲੱਖਾਂ ਫੌਜਾਂ ਦਿਸ ਰਹੀਆਂ ਨੇ ਨਾ ਉਹਨਾਂ ਕੋਲ ਅਨੇਕਾਂ ਰੀਤੀਆਂ ਦੇ ਸ਼ਸਤਰ ਫੜੇ ਹੋਏ ਵੱਖੋ ਵੱਖਰੇ ਸ਼ਸਤਰ ਹਥਿਆਰ ਸਭ ਨੇ ਫੜੇ ਹੋਏ ਨੇ
ਕਿਤਕ ਤੁਰੰਗਨ ਪਰ ਚੜ ਰਹੇ
ਕਈ ਘੋੜਿਆਂ ਤੇ ਚੜੇ ਹੋਏ ਹਨ
ਧਨੁੱਖ ਤੁਪਕ ਅਸ ਢਾਲਨ ਗਏ
ਕਈਆਂ ਨੇ ਧਨਖ ਪਕੜੇ ਹੋਏ ਨੇ ਕਈਆਂ ਨੇ ਕਿਰਪਾਨਾਂ ਫੜੀਆਂ ਹੋਈਆਂ ਨੇ ਢਾਲਾਂ ਫੜੀਆਂ ਹੋਈਆਂ ਨੇ ਕਈਆਂ ਨੇ ਤੇਗਾਂ ਪਕੜੀਆਂ ਹੋਈਆਂ ਨੇ
ਪੈਦਲ ਕੇ ਤੱਕ ਹੈ ਸਾਵਧਾਨੇ
ਔਰ ਕਈ ਪੈਦਲ ਖਲੋਤੇ ਨੇ ਸਾਵਧਾਨ ਹੋਈ ਖਲੋਤੇ ਹਨ
ਹੇਤ ਜੰਗ ਕੇ ਰਿਸ ਔਰ ਠਾਨੇ
ਜੰਗ ਕਰਨ ਵਾਸਤੇ ਪੂਰਾ ਰਿਸ ਪੂਰਾ ਕ੍ਰੋਧ ਉਹਨਾਂ ਨੇ ਆਪਣੇ ਹਿਰਦੇ ਚ ਧਾਰਨ ਕੀਤਾ ਹੋਇਆ
ਧੂਲ ਰੇਤ ਬਾਰੂਦ ਦਿਖਾਈ
ਕਹਿੰਦੇ ਬੜੀ ਧੂੜ ਬਾਰੂਦ ਜਿਹੜੀ ਧੂੜ ਸੀ ਨਾ ਕਹਿੰਦੇ ਉਹ ਏਦਾਂ ਵਿਖਾਈ ਜਿਵੇਂ ਬਾਰੂਦ ਪਿਆ ਹੋਇਆ ਉਹ ਬਾਰੂਦ ਨਜ਼ਰੀ ਆ ਰਿਹਾ ਹੈ
ਗੁਲਕਾਂ ਜੇ ਪਾਥਰ ਸਮੁਦਾਈ
ਔਰ ਜਿਹੜੇ ਪੱਥਰ ਆਦਿਕ ਪਏ ਨੇ ਉਹ ਗੋਲੀਆਂ ਨਜ਼ਰ ਆ ਰਹੀਆਂ ਨੇ ਸਿੰਘਾਂ ਨੂੰ ਵੀ ਗੋਲੀਆਂ ਦੇ ਢੇਰ ਲੱਗੇ ਪਏ ਨੇ ਬਾਰੂਦ ਦੇ ਢੇਰ ਲੱਗੇ ਪਏ ਨੇ
ਤਰਕਸ਼ ਤੀਰ ਭਰੇ ਦਿਸ ਆਵੇ
ਔਰ ਅਨੇਕਾਂ ਤੀਰ ਪੱਥੇ ਤੀਰਾਂ ਦੇ ਨਾਲ ਭਰੇ ਹੋਏ ਨਜ਼ਰ ਆ ਰਹੇ ਹਨ
ਚਾਹਤ ਹੈ ਅਬ ਜੰਗ ਮਚਾਵੇ
ਸਾਰੇ ਚਾਹ ਰਹੇ ਨੇ ਕਿ ਹੁਣ ਅਸੀਂ ਜੰਗ ਕਰੀਏ ਹੁਣ ਅਸੀਂ ਜੰਗ ਮਚਾਈਏ
ਦੇਖ ਦੇਖ ਸਭ ਸਿੰਘ ਆਨੰਦੇ
ਏਦਾਂ ਜਦੋਂ ਸਿੰਘਾਂ ਨੇ ਵੇਖਿਆ ਵੀ ਇਹ ਤਾਂ ਸਾਰੀਆਂ ਫੌਜਾਂ ਸਾਡੇ ਨਾਲ ਨੇ ਅਸਬਾਬ ਬਹੁਤ ਸਾਰਾ ਖਰਚਾ ਬੜਾ ਜੰਗ ਦਾ ਬਰੂਦ ਇੰਨਾ ਪਿਆ ਗੋਲੀਆਂ ਇੰਨੀਆਂ ਪਈਆਂ ਤੀਰ ਇੰਨੇ ਪਏ ਨੇ ਅਸੀਂ ਕਹਿੰਦੇ ਹਾਂ ਸਾਡੇ ਕੋਲ ਜੰਗ ਦਾ ਸਮਾਨ ਥੋੜਾ ਉੱਥੇ ਤਾਂ ਵਾਧੂ ਕੁਝ ਪਿਆ ਹੋਇਆ ਤੇ ਨਾਲ ਫੌਜਾਂ ਵੀ ਬਹੁਤ ਸਾਰੀਆਂ ਨੇ ਸਾਰੇ ਸਾਡੀ ਮਦਦ ਕਰਨਾ ਚਾਹੁੰਦੇ ਨੇ ਜੰਗ ਦੇ ਮੈਦਾਨ ਵਿੱਚ ਲੜਨਾ ਚਾਹੁੰਦੇ ਹਨ
ਚਹਿਤ ਜੰਗ ਦੋਨੋਂ ਕਰ ਬੰਦੇ
ਸਿੰਘਾਂ ਨੇ ਹੱਥ ਜੋੜ ਲਏ ਆਖਿਆ ਸਾਹਿਬ ਸੱਚੇ ਪਾਤਸ਼ਾਹ ਹੁਣ ਅਸੀਂ ਬੇਪਰਵਾਹ ਹੋ ਗਏ ਅੱਗੇ ਅਸੀਂ ਸੋਚਦੇ ਸੀ ਵੀ ਅਸੀਂ ਲੜਨਾ ਹੈ ਪਰ ਹੁਣ ਪਤਾ ਲੱਗਾ ਕਿ ਤੁਹਾਡੀਆਂ ਫੌਜਾਂ ਨੇ ਸਾਡੇ ਵਿੱਚ ਵਰਤ ਕੇ ਲੜਨਾ ਹੈ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹੱਥ ਜੋੜ ਲਏ ਸਿੰਘ ਬੜੇ ਆਨੰਦ ਵਿੱਚ ਹੋ ਗਏ
ਮਸਤਕ ਟੇਕ ਚਮਕ ਕਰ ਪੜੇ ਸ਼ਸਤਰਨ ਸਾਥ ਸਮੁੱਖ ਹੋਏ ਲੜੇ
ਮਹਾਰਾਜ ਜੀ ਨੂੰ ਮੱਥਾ ਟੇਕ ਕੇ ਸਿੰਘ ਚਮਕ ਵਿੱਚ ਆ ਗਏ ਚਮਕ ਦਾ ਮਤਲਬ ਹੁੰਦਾ ਵੀ ਰੋਹ ਨਾਲ ਵੈਰੀ ਦੇ ਆਣ ਪਏ ਨੇ ਔਰ ਦੁਸ਼ਮਣਾਂ ਦੇ ਸਾਹਮਣੇ ਆ ਕੇ ਜੰਗ ਦੇ ਮੈਦਾਨ ਵਿੱਚ ਲੜਨ ਲੱਗੇ ਹਨ
ਖੁਸ਼ੀ ਹੋਏ ਕਰ ਸ਼ਸਤਰ ਚਲਾਏ
ਖੁਸ਼ ਹੋ ਕੇ ਸਿੰਘ ਸ਼ਸਤਰ ਚਲਾਉਣ ਲੱਗੇ ਨੇ ਗੋਲੀਆਂ ਚਲਾਉਣ ਲੱਗੇ ਨੇ ਤੀਰ ਚਲਾਉਣ ਲੱਗੇ ਨੇ
ਕੰਨ ਬੰਨ ਕੇ ਗੁਲਕਾਂ ਬਰਖਾਏ
ਏਦਾਂ ਗੋਲੀਆਂ ਦਾ ਮੀਂਹ ਵਰਾ ਦਿੱਤਾ ਕਹਿੰਦੇ ਮਾਨੋ ਜਿਵੇਂ ਬਹੁਤ ਸੰਘਣੀ ਵਰਖਾ ਹੋ ਰਹੀ ਹੋਵੇ
ਇੱਕ ਰੋੜੀ ਪਰ ਸਤਗੁਰ ਬੈਸੇ
ਇੱਧਰ ਕਲਗੀਧਰ ਜੀ ਜੰਗ ਦਾ ਤਮਾਸ਼ਾ ਵੇਖਣ ਲਈ ਇੱਕ ਟਿੱਬੇ ਤੇ ਬਹਿ ਗਏ ਰੋੜੀ ਦਾ ਇੱਥੇ ਮਤਲਬ ਹੈ ਟਿੱਬਾ ਇੱਕ ਉੱਚਾ ਟਿੱਬਾ ਸੀ ਉਹਦੇ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਗਏ ਵੇਖਣ ਵਾਸਤੇ ਜੰਗ ਨੂੰ
ਦੇਖੇ ਜੰਗ ਭਰਿਓ ਵੱਡ ਜੈਸੇ
ਔਰ ਵੱਡਾ ਭਾਰੀ ਜੰਗ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੇਖਣ ਲੱਗੇ ਹਨ
ਇੱਕ ਇੱਕ ਸਿੱਖ ਪਰ ਪਿੱਖ ਧਾਏ
ਇੱਕ ਇੱਕ ਸਿੰਘ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਵਰਤ ਰਹੀ ਹੈ ਔਰ ਇੱਧਰ ਇੱਕ ਇੱਕ ਸਿੰਘ ਦੇ ਉੱਤੇ ਉਧਰੋਂ ਦੁਸ਼ਮਣਾਂ ਦਾ ਸੌ ਸੌ ਸੂਰਮਾ ਇੱਧਰ ਇੱਕ ਇੱਕ ਸਿੰਘ ਸੌ ਸੌ ਸੂਰਮੇ ਇੱਕ ਇੱਕ ਸਿੰਘ ਦੇ ਉੱਤੇ ਆਣ ਪਏ ਹਨ
ਸੌ ਸੌ ਤੁਰਕ ਹੰਕਾਰ ਤੇ ਆਏ
ਸੌ ਸੌ ਤੁਰਕ ਇੱਕ ਇੱਕ ਸਿੰਘ ਦੇ ਉੱਤੇ ਆਣ ਪਿਆ ਹੈ ਹੰਕਾਰ ਦੇ ਵਿੱਚ
ਤੁਪਕ ਤੀਰ ਤਰਵਾਰ ਕਟਾਰੀ
ਬੰਦੂਕਾਂ ਚੱਲ ਰਹੀਆਂ ਨੇ ਤੀਰ ਚੱਲ ਰਹੇ ਨੇ ਤਲਵਾਰਾਂ ਚੱਲ ਰਹੀਆਂ ਹਨ
ਮੱਚੀ ਮਾਰ ਭੀਮਾ ਇੱਕ ਸਾਰੀ
ਬੜੀ ਭਿਆਨਕ ਮਾਰ ਮੱਚੀ ਹੈ ਇੱਕ ਸਾਰ ਬੜਾ ਗਹਿ ਗੱਚ ਘਮਾਸਾਨ ਜੰਗ ਹੋਣਾ ਸ਼ੁਰੂ ਹੋਇਆ ਹੈ
ਗਿਰ ਗਿਰ ਪਰੇ ਘਾਏ ਕੋ ਖਾਏ ਕੈ
ਘਾਇਲ ਹੋ ਹੋ ਕੇ ਵੈਰੀਆਂ ਦੇ ਸੂਰਮੇ ਡਿੱਗਣ ਲੱਗੇ ਨੇ ਜ਼ਖਮ ਖਾ ਖਾ ਕੇ ਡਿੱਗਣ ਲੱਗੇ ਹਨ।
ਸ਼੍ਰੋਣਤ ਸੰਗ ਲਿਪਤ ਤਨ ਹੋਏ ਕੈ,
ਔਰ ਖੂਨ ਦੇ ਨਾਲ ਸਰੀਰ ਲੱਤ ਪੱਥ ਨੇ ਲਹੂ ਨਾਲ ਭਿੱਜੇ ਹੋਏ ਡਿੱਗਣ ਲੱਗੇ ਹਨ।
ਕਬਿਤ ਰਣ ਸਿੰਘ ਸ਼ਾਮ ਸਿੰਘ ਬੀਰ ਸਿੰਘ ਦਇਆ ਸਿੰਘ,
ਸਤਿਗੁਰਾਂ ਵੱਲੋਂ ਕਿਹੜੇ ਕਿਹੜੇ ਸਿੰਘ ਨੇ ਅੱਗੇ ਲੜਨ ਵਾਲੇ, ਉਹਨਾਂ ਦੇ ਨਾਂ ਦੱਸ ਰਹੇ ਨੇ। ਭਾਈ ਸੰਤੋਖ ਸਿੰਘ ਜੀ, ਭਾਈ ਰਣ ਸਿੰਘ ਜੀ, ਭਾਈ ਸ਼ਾਮ ਸਿੰਘ ਜੀ, ਭਾਈ ਬੀਰ ਸਿੰਘ ਜੀ, ਭਾਈ ਦਇਆ ਸਿੰਘ ਜੀ,
ਸੂਰਮਾ ਧਰਮ ਸਿੰਘ ਤਾਇਓ ਕਰ ਹੇਲਕੇ,
ਮਹਾਨ ਸੂਰਮੇ ਭਾਈ ਧਰਮ ਸਿੰਘ ਜੀ, ਇਹ ਵੀ ਜੰਗ ਦੇ ਮੈਦਾਨ ਚ ਬੜੇ ਜ਼ੋਰ ਨਾਲ ਹੱਲਾ ਕਰਕੇ ਵਧੇ ਹਨ।
ਸਾਹਿਬ ਸਿੰਘ ਦੇਵਾ ਸਿੰਘ ਔਰ ਭਾਈ ਟੇਕ ਸਿੰਘ,
ਭਾਈ ਸਾਹਿਬ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਭਾਈ ਟੇਕ ਸਿੰਘ ਜੀ,
ਰਾਮ ਸਿੰਘ ਹਰੀ ਸਿੰਘ ਬਾਜੀ ਦੀਨ ਪੇਲ ਕੋ,
ਭਾਈ ਰਾਮ ਸਿੰਘ ਜੀ, ਭਾਈ ਹਰੀ ਸਿੰਘ ਜੀ, ਇਹਨਾਂ ਵੀ ਆਪਣੇ ਘੋੜਿਆਂ ਨੂੰ ਤੋਰਿਆ ਅੱਗੇ ਹੋ ਕੇ ਜੰਗ ਦੇ ਮੈਦਾਨ ਵਿੱਚ ਆਉਂਦੇ ਹੋਏ ਸੂਰਮਿਆਂ ਨੂੰ ਘੋੜਿਆਂ ਸਮੇਤ ਉਲੱਟ ਉਥਲ ਕੇ ਸੁੱਟਿਆ ਹੈ।
ਮੋਕਮ ਸਿੰਘ ਤੰਨਾ ਸਿੰਘ ਆਰ ਹੈ ਧਿਆਨ ਸਿੰਘ,
ਭਾਈ ਮੋਕਮ ਸਿੰਘ ਜੀ, ਭਾਈ ਤੰਨਾ ਸਿੰਘ ਜੀ, ਭਾਈ ਧਿਆਨ ਸਿੰਘ ਜੀ ਸੂਰਮੇ,
ਗਿਆਨ ਸਿੰਘ ਮਾਨ ਸਿੰਘ ਰੋਰ ਬੱਡ ਮੇਲ ਕੋ,
ਭਾਈ ਗਿਆਨ ਸਿੰਘ ਜੀ, ਭਾਈ ਮਾਨ ਸਿੰਘ ਜੀ, ਬੜੇ ਭਾਰੀ ਰੋਰ ਦੇ ਵਿੱਚ, ਬੜੇ ਭਾਰੀ ਸ਼ੋਰ ਦੇ ਵਿੱਚ ਵੱਧ ਕੇ ਆਏ ਹਨ।
ਮਾਰ ਮਾਰ ਕਹੇ ਆਰ ਮਾਰ ਮਾਰ ਗੇਰੇ ਸਿੰਘ,
ਮਾਰ ਮਾਰ ਕਰਦੇ ਆਉਂਦੇ ਨੇ ਔਰ ਮਾਰ ਮਾਰ ਕੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਚ ਸੁੱਟਣ ਲੱਗੇ ਹਨ।
ਵਧਤ ਅੱਗੇ ਰੇ ਪੈ ਪਿੱਛੇ ਰੇ ਜਿਮ ਖੇਲ ਕੋ,
ਔਰ ਅੱਗੇ ਨੂੰ ਵਧਦੇ ਜਾਂਦੇ ਨੇ ਸਿੰਘ, ਮਾਨੋ ਜਿਵੇਂ ਕੋਈ ਖੇਡ ਖੇਡਦੇ ਜਾਂਦੇ ਹੋਣ। ਕਹਿੰਦੇ ਇਸ ਪ੍ਰਕਾਰ ਨਾਲ ਖੇਡ ਖੇਡਦੇ ਵਧ ਰਹੇ ਨੇ।
ਦੋਹਰਾ ਸੈਦ ਬੇਗ ਗੈ ਸ਼ਸਤਰ ਕੋ, ਵਧਿਓ ਅਗਰ ਰਣ ਮਾਏ।
ਇੱਧਰ ਭਾਈ ਸੈਦ ਬੇਗ ਜੀ ਜੋ ਗੁਰੂ ਸਾਹਿਬ ਦੇ ਸੇਵਕ ਨੇ, ਇਹ ਵੀ ਹਥਿਆਰ ਪਕੜ ਕੇ ਸ਼ਸਤਰ ਧਾਰਨ ਕਰਕੇ ਇਹ ਵੀ ਮੂਹਰੇ ਹੋ ਕੇ ਸਭ ਤੋਂ ਅੱਗੇ ਹੋ ਕੇ ਚੱਲ ਰਹੇ ਨੇ ਲੜਨ ਵਾਸਤੇ। ਗੁਰੂ ਪਾਤਸ਼ਾਹ ਦਾ ਥਾਪੜਾ ਲੈ ਕੇ ਬੜੀ ਬਹਾਦਰੀ ਨਾਲ ਦੁਸ਼ਮਣ ਨਾਲ ਜੂਝਣ ਵਾਸਤੇ ਭਾਈ ਸੈਦ ਬੇਗ ਜੀ ਵੀ ਸ਼ਸਤਰ ਲੈ ਕੇ ਅੱਗੇ ਵਧੇ ਹਨ।
ਹਰੀ ਚੰਦ ਗਿਰ ਪਤੀ ਕੋ ਮੀਆਂ ਸੰਗਿਆ ਜਾਏ।
ਖਾਲਸਾ ਜੀ, ਇੱਕ ਪਹਾੜੀ ਰਾਜਾ ਸੀ ਹਰੀ ਚੰਦਰ, ਹਰੀ ਚੰਦਰ ਨਾਮ ਦਾ ਇੱਕ ਪਹਾੜੀ ਰਾਜਾ, ਇਹਦੀ ਮੀਆਂ ਸੰਗਿਆ ਸੀ, ਇਹਨੂੰ ਮੀਆਂ ਜੀ ਕਹਿ ਕੇ ਬੁਲਾਉਂਦੇ ਸਨ। ਨਾ ਇਹਦਾ ਹਰੀ ਚੰਦਰ ਸੀ, ਕਹਿੰਦੇ ਇਹਨੂੰ ਮੀਆਂ ਜੀ ਸਨ, ਤੇ ਮੀਆਂ ਜੀ ਕਹਿ ਕੇ ਬੁਲਾਉਂਦੇ ਸੀ। ਉਹ ਰਾਜਾ ਅੱਗੇ ਆਇਆ ਲੜਨ ਵਾਸਤੇ, ਤੇ ਇਹਦਾ ਮੁਕਾਬਲਾ ਜਿਹੜਾ ਸੀ ਉਹ ਭਾਈ ਸੈਦ ਬੇਗ ਨਾਲ ਹੋਣ ਲੱਗਾ।
ਜੋ ਭਾਈ ਪਟੇ ਬਾਜ ਦੋਨੋ ਵੱਡ ਜੋਧੇ,
ਦੋਵੇਂ ਸੂਰਮੇ ਆਹਮੋ ਸਾਹਮਣੇ ਹੋ ਗਏ, ਦੋਵੇਂ ਸੂਰਮੇ ਆਹਮੋ ਸਾਹਮਣੇ ਹੋ ਗਏ। ਇੱਕ ਪਾਸੇ ਸੈਦ ਬੇਗ, ਦੂਜੇ ਪਾਸੇ ਹਰੀ ਚੰਦਰ ਜਿਸ ਨੂੰ ਮੀਆਂ ਵੀ ਕਹਿੰਦੇ ਨੇ, ਉਹ ਆ ਗਿਆ ਸਾਹਮਣੇ ਲੜਨ ਵਾਸਤੇ। ਦੋਵੇਂ ਵਿਦਿਆ ਜਾਣਦੇ ਨੇ ਪਟੇਬਾਜ਼ੀ ਦੀ, ਪਟੇਬਾਜ਼ੀ ਦੀ ਵਿਦਿਆ ਦਾ ਭਾਵ ਜਿਹੜੀ ਆ ਕਿਰਪਾਨ ਢਾਲ ਦੀ ਲੜਾਈ ਹੈ ਕਿ ਕਿਵੇਂ ਕਿਰਪਾਨ ਦਾ ਵਾਰ ਕਰੀਦਾ, ਕਿਵੇਂ ਢਾਲ ਨਾਲ ਰੋਕੀਦਾ, ਉਹ ਪਟੇਬਾਜ਼ੀ ਦੀ ਵਿਦਿਆ ਦੋਵੇਂ ਜਰਨੈਲ ਜਾਣਦੇ ਹਨ।
ਪਇਓ ਪੇੜ ਸਨ ਮੁਖ ਔਰ ਕ੍ਰੋਧੇ,
ਦੋਹਾਂ ਦਾ ਪੇੜ ਮੱਚ ਗਿਆ, ਦੋਹਾਂ ਦਾ ਕਹਿੰਦੇ ਆਹਮੋ ਸਾਹਮਣੇ ਪੇੜ ਮੱਚ ਗਿਆ, ਬੜਾ ਭਾਰੀ ਕ੍ਰੋਧ ਜਾਗਿਆ ਹੈ।
ਖੜਗ ਸਿਪਰ ਦੋਨੋ ਕਰ ਧਾਰੀ,
ਦੋਨਾਂ ਨੇ ਆਪਣੇ ਹੱਥਾਂ ਵਿੱਚ ਖੜਗ ਤੇ ਢਾਲ ਧਾਰਨ ਕੀਤੀ ਹੋਈ, ਤੇਗ ਤੇ ਢਾਲ ਧਾਰਨ ਕੀਤੀ ਹੋਈ ਹੈ।
ਭਾਂਤ ਅਨੇਕ ਘਾਤ ਬਿਸਤਾਰੀ,
ਔਰ ਅਨੇਕ ਭਾਂਤ ਦੇ ਨਾਲ ਇਹਨਾਂ ਨੇ ਵਿਸਥਾਰ ਕੀਤਾ, ਭਾਵ ਲੜਨ ਵਾਸਤੇ ਤਿਆਰੀ ਕੀਤੀ ਹੋਈ ਹੈ।
ਬਾਮ ਦਹਾਨੇ ਪਾਛੇ ਆਗੇ,
ਪੈਂਤਰੇ ਦੇ ਉੱਤੇ ਲੜਨ ਵਾਸਤੇ ਵੱਧਦੇ ਨੇ, ਕਦੇ ਸੱਜੇ ਹੁੰਦੇ ਨੇ, ਕਦੇ ਖੱਬੇ ਹੁੰਦੇ ਨੇ, ਕਦੇ ਅੱਗੇ ਵੱਧਦੇ ਨੇ, ਕਦੇ ਪਿੱਛੇ ਨੂੰ ਹੁੰਦੇ ਨੇ।
ਵਿਚਰਤ ਦਾਵ ਕਰਨ ਬੋ ਲਾਗੇ,
ਔਰ ਜੰਗ ਦੇ ਮੈਦਾਨ ਵਿੱਚ ਵਿਚਰਦੇ ਨੇ, ਦਾਵ ਕਰਨ ਲੱਗੇ ਹਨ, ਇੱਕ ਦੂਜੇ ਨੂੰ ਮਾਰਨ ਲਈ ਦਾਅ ਤੱਕਣ ਲੱਗੇ ਹਨ।
ਸਤਿਗੁਰ ਆਦਿਕ ਪਿੱਖੇ ਤਮਾਸ਼ਾ,
ਸਾਰੀ ਫੌਜ ਰੁਕ ਗਈ ਇੱਕ ਵਾਰੀ, ਇਹਨਾਂ ਦੋਵਾਂ ਦੀ ਲੜਾਈ ਵੇਖਣ ਲੱਗ ਪਏ। ਜਰਨੈਲ ਨੇ ਨਾ ਦੋਵਾਂ ਪਾਸਿਆਂ ਦੇ ਗੁਰੂ ਸਾਹਿਬ ਜੀ ਦੀ ਫੌਜ ਵੱਲੋਂ ਜਰਨੈਲ ਹੈ ਭਾਈ ਸੈਦ ਬੇਗ, ਉਧਰ ਪਹਾੜੀਆਂ ਦੀ ਫੌਜ ਵੱਲੋਂ ਜਰਨੈਲ ਹੈ ਹਰੀ ਚੰਦਰ, ਜਿਹਨੂੰ ਮੀਆਂ ਵੀ ਕਹਿੰਦੇ ਨੇ, ਉਹ ਲੜਨ ਵਾਸਤੇ ਖਲੋਤਾ। ਦੋਵਾਂ ਪਾਸਿਓਂ ਫੌਜਾਂ ਖੜੀਆਂ ਸਨ, ਹਰੀ ਚੰਦ ਖੜਾ ਦੂਜੇ ਪਾਸੇ, ਤੋ ਦੋਵਾਂ ਦੀ ਲੜਾਈ ਵੇਖਣ ਲਈ ਸਾਰੀ ਫੌਜ ਖਲੋਤੀ ਹੈ। ਉਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਟਿੱਬੇ ਤੇ ਬੈਠੇ ਵੇਖ ਰਹੇ ਨੇ।
ਦੋਨੋ ਜੈ ਚੈ ਕਰਤ ਬਿਨਾਸ਼ਾ,
ਦੋਵੇਂ ਜੈ ਚਾਹੁੰਦੇ ਨੇ, ਦੋਵੇਂ ਜਿੱਤਣਾ ਚਾਹੁੰਦੇ ਨੇ। ਹਰੀ ਚੰਦ ਵੀ ਪਹਾੜੀ ਰਾਜਾ ਵੀ ਚਾਹੁੰਦਾ ਮੈਂ ਜਿੱਤ ਜਾਵਾਂ, ਇਧਰ ਭਾਈ ਸਾਹਿਬ ਸੈਦ ਬੇਗ ਵੀ ਚਾਹੁੰਦਾ ਕਿ ਮੈਂ ਜੰਗ ਦੇ ਮੈਦਾਨ ਚ ਜਿੱਤ ਜਾਵਾਂ, ਔਰ ਦੋਵੇਂ ਲੜ ਕੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹਨ।
ਇੱਕ ਪ੍ਰਹਾਰੇ ਦੁਤੀ ਬਚਾਵੇ,
ਇੱਕ ਵਾਰ ਕਰਦਾ ਔਰ ਦੂਜਾ ਵਾਰ ਨੂੰ ਬਚਾਉਂਦਾ ਹੈ। ਏਦਾਂ ਇੱਕ ਦੂਜੇ ਤੇ ਵਾਰ ਕਰਦੇ ਨੇ, ਇੱਕ ਵਾਰ ਕਰਦਾ ਦੂਜਾ ਉਸ ਵਾਰ ਨੂੰ ਰੋਕਦਾ ਤੇ ਬਚਾਉਂਦਾ ਹੈ।
ਆਡੇ ਸਿਪਰ ਕਿਰਪਾਨ ਚਲਾਵੇ,
ਔਰ ਆਪਣੀ ਸਿਪਰ, ਸਿਪਰ ਕਹਿੰਦੇ ਨੇ ਢਾਲ ਨੂੰ, ਢਾਲ ਦੀ ਆੜ ਲੈ ਕੇ, ਆਸਰਾ ਲੈ ਕੇ ਆਪਣੀ ਕਿਰਪਾਨ ਚਲਾਉਂਦੇ ਨੇ, ਤੇਗ ਚਲਾਉਂਦੇ ਨੇ।
ਦਾਵ ਅਨੇਕ ਕਰ ਯੁੱਧ ਮਚਾਇਓ,
ਅਨੇਕਾਂ ਪ੍ਰਕਾਰ ਦੇ ਦਾਵ ਕਰਕੇ ਯੁੱਧ ਮਚਾਉਂਦੇ ਹਨ।
ਕਟੇ ਅੰਗ ਨੇ ਥਾਉ ਛੁਟਾਇਓ,
ਔਰ ਕਹਿੰਦੇ ਅੰਗ ਦੇ ਮੈਦਾਨ ਅੰਗ ਕੱਟ ਰਹੇ ਨੇ ਜੰਗ ਦੇ ਵਿੱਚ ਲੜਦਿਆਂ, ਸਰੀਰ ਦੇ ਉੱਤੇ ਕਿਰਪਾਨਾਂ ਵੱਜਦੀਆਂ ਵੀ ਨੇ, ਫੱਟ ਵੀ ਲੱਗਦੇ ਨੇ, ਕਿਤੇ ਨਾ ਕਿਤੇ ਘਾਵ ਵੀ ਲੱਗਦਾ, ਪਰ ਆਪਣੀ ਜਗ੍ਹਾ ਨਹੀਂ ਛੱਡੀ ਦੋਹਾਂ ਨੇ।
ਸੈਦ ਬੇਗ ਤਬ ਖੜਗ ਪ੍ਰਹਾਰਾ,
ਇੱਧਰ ਸੈਦ ਬੇਗ ਨੇ ਉਸ ਵੇਲੇ ਗੁਰੂ ਸਾਹਿਬ ਦਾ ਸਿਮਰਨ ਕਰਕੇ ਤੇਗ ਦਾ ਵਾਰ ਕੀਤਾ।
ਹਰੀ ਚੰਦ ਗੈ ਸਿਪਰ ਸਹਾਰਾ,
ਉਧਰੋਂ ਹਰੀ ਚੰਦ ਨੇ ਅੱਗੇ ਢਾਲ ਕਰ ਲਈ ਤੇ ਢਾਲ ਦੇ ਉੱਤੇ ਤੇਗ ਦਾ ਵਾਰ ਰੋਕ ਲਿਆ।
ਘਾਵ ਬਚਾਏ ਸੋ ਆਪ ਚਲਾਇਓ,
ਆਪਣਾ ਉਹ ਘਾਵ ਬਚਾ ਕੇ ਫਿਰ ਇਹਨੇ ਆਪ ਵਾਰ ਕੀਤਾ। ਹਰੀ ਚੰਦ ਨੇ ਫਿਰ ਉਸ ਵੇਲੇ ਦੂਜਾ ਵਾਰ ਕੀਤਾ।
ਸੈਦ ਬੇਗ ਨੇ ਅੰਗ ਬਚਾਇਓ,
ਭਾਈ ਸੈਦ ਬੇਗ ਨੇ ਵੀ ਆਪਣੇ ਅੰਗ ਬਚਾ ਲਏ, ਭਾਈ ਸੈਦ ਬੇਗ ਨੇ ਵੀ ਆਪਣਾ ਸਰੀਰ ਬਚਾ ਲਿਆ।
ਹਰੀ ਚੰਦ ਕਹਿ ਹਨਿਓ ਕਿਰਪਾਨਾ,
ਔਰ ਫਿਰ ਉਹਦਾ ਦਾ ਉਹਦੀ ਕਿਰਪਾਨ ਦਾ ਵਾਰ ਬਚਾ ਕੇ ਭਾਈ ਸੈਦ ਬੇਗ ਨੇ ਗੁਰੂ ਕਲਗੀਧਰ ਦੇ ਮਨਾਏ ਨੇ ਚਰਨ, ਦਸਵੇਂ ਪਾਤਸ਼ਾਹ ਦਾ ਧਾਰਿਆ ਧਿਆਨ, ਇੱਕਦਮ ਫਿਰ ਬੜੀ ਫੁਰਤੀ ਵਿੱਚ ਆ ਕੇ ਭਾਈ ਸੈਦ ਬੇਗ ਨੇ ਤੇਗ ਦਾ ਵਾਰ ਕੀਤਾ ਹੈ।
ਕੱਟਿਓ ਅੰਗ ਕਰ ਪ੍ਰਾਨ ਨਹਾਨਾ,
ਔਰ ਕਹਿੰਦੇ ਇਹੋ ਜਿਹੀ ਬਹਾਦਰੀ ਨਾਲ ਤੇਗ ਦਾ ਵਾਰ ਕੀਤਾ ਕਿ ਵਾਰ ਕਰਕੇ ਹਰੀ ਚੰਦ ਦਾ ਸਿਰ ਵੱਢ ਕੇ ਧੜ ਨਾਲੋਂ ਵੱਖਰਾ ਕਰ ਦਿੱਤਾ ਜੰਗ ਦੇ ਮੈਦਾਨ ਦੇ ਵਿੱਚ। ਔਰ ਇਸ ਪ੍ਰਕਾਰ ਦੇ ਨਾਲ ਉਸਨੂੰ ਕੱਟ ਕੇ ਜ਼ਮੀਨ ਦੇ ਉੱਤੇ ਸੁੱਟ ਕੇ ਸੈਦ ਬੇਗ ਨੇ ਜੰਗ ਦੇ ਮੈਦਾਨ ਦਾ ਮੋਰਚਾ ਮਾਰ ਲਿਆ।
ਵਿਖਿਓ ਲੜਾਈ ਮੈਂ ਜਬ ਮਾਰਿਓ,
ਜਦੋਂ ਇਸ ਤਰ੍ਹਾਂ ਹਰੀ ਚੰਦ ਮਾਰਿਆ ਗਿਆ ਨਾ ਜੰਗ ਦੇ ਮੈਦਾਨ ਚ, ਵੇਖਿਆ ਵੀ ਗੁਰੂ ਦਾ ਸੂਰਮਾ ਸੈਦ ਬੇਗ ਜਿੱਤ ਗਿਆ ਤੇ ਇਧਰ ਸਾਡਾ ਪਹਾੜੀ ਰਾਜਾ ਹਰੀ ਚੰਦ ਮਾਰਿਆ ਗਿਆ, ਉਹਨੂੰ ਜਿਸ ਵੇਲੇ ਮਰਿਆ ਵੇਖਿਆ ਸੈਦ ਬੇਗ ਉੱਥੇ ਹੀ ਖਲੋਤਾ ਜੰਗ ਦੇ ਮੈਦਾਨ ਵਿੱਚ।
ਦੀਨ ਬੇਗ ਤਬ ਆਨ ਵੰਗਾਰਿਓ,
ਉਸ ਵੇਲੇ ਇੱਕ ਦੀਨ ਬੇਗ ਨਾਮ ਦਾ ਮੁਸਲਮਾਨ ਸੀ ਜਿਹੜਾ ਦਿੱਲੀਓਂ ਆਇਆ ਸੀ ਚੜ ਕੇ ਪਹਾੜੀ ਰਾਜਿਆਂ ਦੀ ਮਦਦ ਕਰਨ ਵਾਸਤੇ, ਉਹ ਦੀਨ ਬੇਗ ਨਾਮ ਦਾ ਇੱਕ ਵੱਡਾ ਭਾਰੀ ਜਰਨੈਲ ਸੀ, ਉਹ ਆਇਆ ਉਸ ਵੇਲੇ ਭਾਈ ਸੈਦ ਬੇਗ ਨਾਲ ਲੜਨ ਵਾਸਤੇ, ਇਹਨੇ ਆ ਕੇ ਆਪਣੀ ਸੈਫ ਚਲਾਈ।
ਫੇਰਤ ਸੈਫ ਆਨ ਕਰ ਪੇਰਿਓ,
ਇਹਨੇ ਆ ਕੇ ਆਪਣੀ ਸੈਫ ਫੇਰੀ ਔਰ ਆਪਣੀ ਸੈਫ ਫੇਰ ਕਰਕੇ ਜੰਗ ਦੇ ਮੈਦਾਨ ਵਿੱਚ ਭਿੜਿਆ ਹੈ।
ਸੈਦ ਬੇਗ ਸੋ ਸਨਮੁਖ ਅਰਿਓ,
ਔਰ ਭਾਈ ਸੈਦ ਬੇਗ ਜੀ ਗੁਰੂ ਸਾਹਿਬ ਜੀ ਦਾ ਆਸਰਾ ਲਿਆ ਹੋਇਆ ਦੀਨਾ ਬੇਗ ਦੇ ਸਾਹਮਣੇ ਖਲੋ ਕੇ ਅੜ ਗਏ।
ਦੋਏ ਕਟੀ ਲਗ ਕੀਨ ਸੰਗਰਾਮਾ,
ਤਕਰੀਬਨ ਦੋ ਘੜੀਆਂ ਤੱਕ ਲੜਦੇ ਰਹੇ, ਦੋ ਘੜੀਆਂ ਤੱਕ ਇਹਨਾਂ ਨੇ ਸੰਗਰਾਮ ਕੀਤਾ ਹੈ।
ਦੇਖਤ ਬਹੁ ਨਰ ਪਾ ਅਬਿਰਾਮਾ,
ਸਾਰੇ ਆਲੇ ਦੁਆਲੇ ਸੂਰਮੇ ਖੜੇ, ਜਦੋਂ ਕੋਈ ਵਾਰ ਕਰਦਾ ਨਾ ਬਚਾ ਕੇ ਦਾ ਕਰਕੇ ਖੇਡ ਕੇ ਤੇ ਦਾਦ ਦਿੰਦੇ ਨੇ, ਕਹਿੰਦੇ ਵਾਹ ਕਮਾਲ ਕਰ ਦਿੱਤੀ ਕੈਸਾ ਵਾਰ ਕੀਤਾ, ਇਸ ਪ੍ਰਕਾਰ ਦੇ ਨਾਲ ਕਹਿੰਦੇ ਜਦੋਂ ਖੇਡਦੇ ਹਨ ਜੰਗ ਦੇ ਮੈਦਾਨ ਚ ਪਟੇਬਾਜ਼ੀ ਦੀ ਵਿਦਿਆ ਨੂੰ।
दीन बेग तब सैफ चलाई।
आखिरकार भाई सैद बेग जी पहले भी लड़के हटे ने हरी चंद नाल, शरीर दे विच कुछ कमजोरी आई लड़दियां लड़दियां, ते उधरो दीना बेग ने अपनी सैफ सी, सैफ एक कृपान सिद्धी हुंदी है, वो अपनी सैफ चलाई है।
सैद बेग के अंग लगाई,
वो भाई सैद बेग जी दे शरीर विच बजी है।
गिरे ओ जुद मैं गुर गुर सिमरत,
गुरु कलगीधर नूं सिमरदिआं दसवें पातशाह दा सिमरन करदिआं भाई सैद बेग दी जंग दे मैदान च डिग के शहीदी प्राप्त कर गए। सतगुरु सच्चे पातशाह तू अपना आपा कुर्बान कर गए। वेखो एक मुसलमान है सैद बेग, गुरु साहब दे दर्शन करके महाराज जी दा प्यारा बन गया सी, ते अज जंग दे मैदान विच लड़दिआं दुश्मन दे नाल मुकाबला करदिआं होइआं शहीदी दा जाम प्राप्त कर गए।
श्री प्रभ खुशी करी चित हरखत,
महाराज जी ने बड़िया खुशियां कीतियां। सैद बेग ते बड़े प्रसन्न होए के सूरमा वाकई सूरमिया वाली मौत जंग दे मैदान विच मरिया, एक बहादरां वाली मौत जंग दे मैदान विच मरिया, और बड़ी सूरवीरता नाल दुश्मन नूं मार के पहला हरिचंद नूं मारिया, फिर दीना बेग नूं भी जख्मी कीता है। आखिरकार लड़दियां लड़दियां शरीर ते कई फट चलदियां शहीद होया। महाराज सच्चे पातशाह जी बहुत खुश होए।
महाकंतूहल सब ने हेरा,
बड़ा भारी महाकंतूहल हो गया सी एक बेरी, सब ने वेखिया है।
सुरपुर मैं तिन कीन बसेरा,
इस तरह भाई सैद बेग जी देवपुरी जान बिराजे हन और शहादत दा जामा प्राप्त करके शहीदा विच जा खलोते हन।
कृपा करी कलगीधर जबै अपने लोक बास दिए तबै।
आखो सतनाम श्री। कलगीधर पातशाह ने बड़ी भारी कृपा कीती, ऐसी कृपा कीती के कृपा करके सैद बेग नू अपने लोक विच निवास बख्शिया। साहब दा लोक केड़ा, कलगीधर दा लोक है सचखंड वसै निरंकार। उत्थे महाराज जी ने निवास दे दिता सैद बेग नू, अपने चरणा विच निवास बख्श दिता, जिस पदवी नू योगीश्वर बांछदे ने, जिस नू वड्डे वड्डे सिद्ध नाथ बांछदे ने, ओ पदवी एक छिन विच सतगुरां दे चरणा चो प्राप्त हो गई।
अपर सिंह बोलरत जुझारे,
और भी बहुत सारे सिंह जंग दे मैदान विच लड़ रहे हन।
अरे तुरक जन गिरे मुनारे,
तुरकां दे ढेरां दे ढेर लग गए, इदां जापदा मलेच्छां दे जिवें शरीरां दे मुनारां दे मुनार मुनार लग गए होण, ढेर लग गए होण।
हते शहीद वीर रस माते,
इस तरह शहीद हुंदे जा रहे ने वीर रस दे विच मत्ते होए सूरमे।
श्रोणत गिरे पृथ्वी रंग राते,
लहू नाल भिजे होए लथ पथ हो के लहू नाल पुरजा पुरजा कट मरा कबू ना छाडे खेत, इस बचना ते पहरा देंदिया लड़ के शहीद हुंदे ने।
इस प्रकार माचियो कमसान,
इस तरह खालसा जी बड़ा कमासान जंग मचिया है।
लोथ पोथ ना पई महान,
और लोथां दे ढेरां दे ढेर लग गए, लाशां दे लाश ढेर ही ढेर लग गए।
बायस जुम्बक कंक कराले,
उधर बायस कहंदे ने कानू कंक चिट्टियां चीलां गिद्धां ओ सूरमियां दा मास पखण वास्ते आ पहुंचियां हन।
कूकत आमिख खाए बिसाले,
गिद्दड़ आ गए कुत्ते आ गए आके मास खांदे नाले कूकदे हन।
छाती मूंड फुटै लग गोरी,
गोलियां वजदियां ने किसे दा सिर खखड़ी वांगू खिंड जांदा, छाती च गोली वजदी आ ते पसलियां टुट जांदियां ने।
पर ओ जोर भारी जुग औरी,
दोआ पासिओं बड़ा भारी घमासान जंग हो ਰਿਹਾ।
ਹਲਾ ਹਾਲ ਬੜ ਪਯੋ ਕੁਲਾਹਲ,
ਬੜਾ ਭਾਰੀ ਕੁਲਾਹਲ ਮਚਿਆ, ਬੜਾ ਭਾਰੀ ਹਲਾ ਸ਼ੇਰੀ ਹੋ ਰਹੀ ਹੈ।
ਲਰਤ ਬੀਰ ਰਣ ਰੰਗ ਚਲਾ ਚਲ,
ਰਸ ਦੇ ਰੰਗ ਦੇ ਵਿਚ ਰੱਤੇ ਹੋਏ ਸੂਰਮੇ ਲੜ ਰਹੇ ਹਨ।
ਪਾਛੇ ਪਾਉ ਨਹੀਂ ਕਿਨ ਡਾਰੇ,
ਕੋਈ ਸੂਰਮਾ ਆਪਣਾ ਪੈਰ ਪਿੱਛੇ ਨੀ ਕਰਦਾ ਜੰਗ ਦੇ ਮੈਦਾਨ ਵਿਚ ਲੜਦਿਆਂ ਹੋਇਆ।
ਲਰਤ ਆਪਸ ਵਿਖੇ ਪ੍ਰਚਾਰੇ,
ਔਰ ਲੜਦਿਆਂ ਲੜਦਿਆਂ ਆਪਸ ਵਿਚ ਇੱਕ ਦੂਜੇ ਨੂੰ ਵੰਗਾਰਦੇ ਹਨ।
ਕਹਾਂ ਸਿੰਘ ਦਲ ਪੰਜ ਸੈ ਹੋਵਾ,
ਕਿੱਥੇ ਨੇ ਸਿੰਘ 500 ਸਿੰਘ, ਅਸੀਂ 1.25 ਲੱਖ ਤੋਂ ਵੀ ਵੱਧ ਗਿਣਤੀ ਦੇ ਸੂਰਮੇ, ਇਹ ਕੀ ਲੜਨਗੇ ਸਾਡੇ ਸਾਹਮਣੇ।
ਕਹਾਂ ਸ਼ਤਰੂ ਲਾਖੋਂ ਪਟ ਜੋਵਾ,
ਸਿੰਘ ਵੀ ਇਹੋ ਜੇ ਸੂਰਮੇ, ਲੱਖਾਂ ਦੀ ਗਿਣਤੀ ਦੇ ਸੂਰਮਿਆਂ ਨੂੰ ਦਲ ਨੂੰ ਵੀ ਦੁਸ਼ਮਣਾਂ ਨੂੰ ਕੁਝ ਨੀ ਪੇ ਗਿਣਦੇ।
ਵਿਚਰੇ ਵੀਰ ਕਿਕਾਨ ਕੁਦਾਵੇ,
ਔਰ ਆਪਣੇ ਘੋੜੇ ਕੁਦਾ ਕੇ ਵਿੱਚ ਨਿਰਡਰ ਦੇ ਨਾਲ ਨਿਰਭੈਤਾ ਦੇ ਨਾਲ ਵਿਚਰ ਰਹੇ ਹਨ।
ਵਧੇ ਅਗਰ ਤੋਂ ਮਰ ਪਰਮਾਵੇ,
ਅੱਗੇ ਵਧਦੇ ਨੇ ਆਪਣੀਆਂ ਬਰਛੀਆਂ ਭਰਮਾਉਂਦੇ ਹਨ।
ਬਿਸਮੇ ਤੁਰਕ ਮਾਰ ਜਬ ਪਰੀ,
ਔਰ ਇਸ ਤਰ੍ਹਾਂ ਜਦੋਂ ਮਾਰ ਮਚੀ ਤੇ ਤੁਰਕ ਵੀ ਹੈਰਾਨ ਹੋ ਗਏ, ਦੰਗ ਹੋ ਗਏ।
ਅੰਧ ਧੁੰਦ ਉੱਡ ਰਜ ਨਭ ਪਰੀ,
ਅੰਧ ਧੁੰਦ ਉੱਡ ਕੇ ਆਕਾਸ਼ ਵਿਚ ਛਾ ਗਈ।
ਸਤਗੁਰ ਬੈਠੇ ਕੇਤਕ ਕਾਲ,
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਸਮਾਂ ਬੈਠੇ ਰਹੇ।
ਮਾਰਨ ਮਰਨੋ ਮਚਿਓ ਕਰਾ,
ਬੜਾ ਭਿਆਨਕ ਮਾਰਨਾ ਮਰਨਾ ਹੋ ਰਿਹਾ ਹੈ।
ਯੁੱਧ ਖੇਤ ਜੋਦਨ ਤੇ ਛਾਇਓ, ਮਹਾਸਾਰ ਸੋ ਸਾਰ ਬਜਾਇਓ।
ਜੰਗ ਦਾ ਮੈਦਾਨ ਯੋਧਿਆਂ ਨਾਲ ਛਾ ਗਿਆ, ਲੋਹੇ ਤੇ ਲੋਹਾ ਵੱਜ ਰਿਹਾ। ਉਧਰ ਸੈਦੇ ਖਾਂ ਕਹਿੰਦਾ ਮੈਂ ਗੁਰੂ ਜੀ ਨਾਲ ਲੜਨਾ, ਦਸਵੇਂ ਪਾਤਸ਼ਾਹ ਨਾਲ ਲੜਨਾ। ਸੈਦੇ ਖਾਂ ਜਿਹੜਾ ਫੌਜ ਦਾ ਜਰਨੈਲ ਸੀ, ਇੱਕ ਸੈਦ ਬੇਗ ਹੈ ਜਿਹੜਾ ਸ਼ਹੀਦ ਹੋ ਚੁੱਕਾ ਗੁਰੂ ਸਾਹਿਬ ਵੱਲੋਂ, ਇਹ ਵੀ ਗੁਰੂ ਦਰਸ਼ਨ ਕਰਕੇ ਮਹਾਰਾਜ ਜੀ ਦਾ ਸੇਵਕ ਬਣਿਆ ਸੀ। ਜਿਹੜਾ ਇਹ ਸੈਦੇ ਖਾਂ ਹੈ, ਇਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ,